धान सर्ब निधान नानक हर रंग सर्ब निधान सर्ब निधान नानक हर रंग प्रभु का सिमरन प्रभु का सिमरन साध के संग प्रभु का सिमरन साध के संग सर्ब निधान नानक हर रंग सर्ब निधान नानक हर रंग नानक हर रंग प्रभु के सिमरन गर्व ना बसे प्रभु के सिमरन गर्व ना बसे प्रभु के सिमरन दुख जम नसे प्रभु के सिमरन दुख जम नसे प्रभु के सिमरन काल पर हरे प्रभु के सिमरन काल पर हरे प्रभु के सिमरन दुश्मन टरे प्रभु के सिमरन दुश्मन टरे सर्ब निधान सर्ब निधान नानक हर रंग सर्ब निधान नानक हर रंग प्रभ सिमरत कछ बिगन न लागे प्रभ सिमरत कछ कछ बिगन ना लागे प्रभु के सिमरन अन दिन जागे प्रभु के सिमरन अन दिन जागे प्रभु के सिमरन भाना व्यापे प्रभु के सिमरन भाना व्यापे प्रभु के सिमरन दुख ना संतापे प्रभु के सिमरन दुख ना संतापे प्रभु का सिमरन साध का संग प्रभ का सिमरन साध का संग सर्व निदान नानक हर रंग सर्व निदान नानक हर रंग नानक हर रंग सर्व निदान सर्व निदान नानक हर रंग सर्व निदान नानक हर रंग प्रभु का सिमरन साध के संग प्रभु का सिमरन साध संग सर्व निदान नानक हर रंग सर्व निदान नानक हर रंग सब वडियाइयां हर नाम विच सर्व निदान नानक हर रंग सब वडियाइयां हर नाम विच हर गुरमुख ध्याइयै हर गुरमुख ध्याइए जे वस्तु मंगिए साई पाइए जे वस्तु मंगिए साई पाइए। जे नाम चित लाइए, जे नाम चित लाइए, सब वडियाइयां हर नाम विच। सर्ब निदान सर्ब निदान नानक हर रंग, सारे खजाने निधान दा आखरी अर्थ है खजाना। खजाने वख वख वस्तुआं दे हुंदे ने। गुरु आखदे ने नाम विच सारे खजाने ने। रुकना चाहना अपा श्री सुखमनी साहब दी विचार आरंभे है। पिछले लैसन विच विचार विच एक गल सांझी करनी चाहिए सी, क्योंकि मन अंदर विचार है कि असी कंसेप्ट समझने हैं कि सुखमनी की है। पिछली बारी सी असी बाणी नूं सुखमनी नहीं, सुखमनी दा आधार मनने हैं, क्योंकि फैसले जो भी लैने ने वो मेरे ते निर्भर नहीं करने। मैं अपने जाती विचारां विच कोई गलती कर सकना, पर जदों भी कोई उलझन सामने आवे, कोई विचार शुरू करिए, उस विचार नूं बलवान करन लई ते फैसला लैन लई साडे कोल श्री गुरु ग्रंथ साहिब दी बाणी होवे। जे बाणी फैसला देवे फिर ते साडे मन विच शंका नहीं रहना चाहिए। पिछले दिहाड़े में चर्च कीती सी कि असी मन विच एक गल सोच के तुर पए कि सुखमनी साहिब दा पाठ उंदा रटन सुखां दी मनी है, सारे सुख दिंदे ने। इंदे आधार ते कई साखियां गल्लां प्रचलित हो गई, जिवें मसलन कि गुरु अर्जन पातशाह जी ने जदों सुखमनी साहिब दा उचारण किया उदों पहला सिख ने ऐसा सवाल किया कि महाराज कोई बाणी ऐसी होवे जिस बाणी दे एक वार पाठ नाल दिन रात दा पूरा समा सफल हो जाए। गुरु अर्जन साहब ने श्री सुखमनी साहब दा पाठ बख्शिश कीती, ऐसी साखी कुछ प्रचलित कर दिती कि मैं चाहना कि इस स्थान नूं असी किसी विचार दा केंद्र बनाइए, प्रचलित कर दिती ते हुक्म कीता कि जेड़ा इस दा पाठ करेगा, क्योंकि 24,000 ही मनुख विच स्वास आउंदे ने, साखी कार ने लिख दिता ते इस बाणी दे 24,000 अखर ने, इसलिए सुखमनी साहिब दा पाठ करन वाले दा 24 घंटे जेड़े ने 24 अष्टपदियां नाल सफल हो जाते हैं। पर एक ख्याल करियो, उनका नतीजा निकलिया कि जो सुखमनी सानू हुक्म कर दी है उधर तुरंत की कोशिश ही ना की थी, असी सब कुछ इथे इसे दुआले ही बैठ के निर्भर कर लिया। हालांकि यह फैसला भी बाणी दिंदी है। गुरु कहंदे ने मैं अखरां की गिनती विच पै गया, मेरी यह भुल सी। गुरु कहंदे ने मेरी सब तो भुल वड्डी है ही ऐसी कि मैं अखरां की गिनती विच पै गया, ਇੱਕ ਮੈਂ ਅਰਜ਼ ਕਰਾਂ, ਰੱਬ ਵੱਲੋਂ ਪ੍ਰਭੂ ਵੱਲੋਂ ਅੱਖਰ ਨਹੀਂ ਆਏ ਨਾ ਬੋਲੀ ਆਈ ਹੈ। ਬੋਲੀ ਜਿਹੜੀ ਸੰਸਾਰ ਵਿੱਚ ਬਣਦੀ ਬਦਲਦੀ ਵੀ ਰਹਿੰਦੀ, ਇਲਾਕੇ ਨਾਲ ਵੀ ਬਦਲਦੀ ਰਹਿੰਦੀ, ਸਮੇਂ ਨਾਲ ਵੀ ਬਦਲਦੀ ਰਹਿੰਦੀ। ਅੱਜ ਤੋਂ 50 ਸਾਲ ਪਹਿਲਾਂ ਜਿਸ ਤਰ੍ਹਾਂ ਦੀ ਪੰਜਾਬੀ ਆਪਾਂ ਪਿੰਡਾਂ ਵਿੱਚ ਬੋਲਦੇ ਸਾਂ, ਅੱਜ 50-60 ਸਾਲ ਬਾਅਦ ਅਸੀਂ ਬੋਲਦੇ ਪੰਜਾਬੀ ਹਾਂ, ਪਰ ਫਿਰ ਵੀ ਸਾਡੀ ਪ੍ਰੋਨੰਸੀਏਸ਼ਨ, ਸਾਡਾ ਬੋਲਣ ਦਾ ਤਰੀਕਾ, ਸਾਡੀ ਸ਼ਬਦਾਵਲੀ ਬਦਲਦੇ ਹੋਏ ਸਮੇਂ ਨਾਲ ਰੰਗ ਬਦਲ ਗਈ। ਅੱਜ 50 ਸਾਲ ਪੁਰਾਤਨ ਸਮੇਂ ਦੀ ਬੋਲੀ ਕੋਈ ਘਰ ਵਿੱਚ ਬੋਲੇ ਤੇ ਸਾਨੂੰ ਇਉਂ ਲੱਗਦਾ ਜਿਵੇਂ ਬਹੁਤ ਪਛੜਿਆ ਹੋਇਆ, ਕਿਉਂਕਿ ਬੋਲੀ ਬਦਲਦੀ ਹੈ। ਰੱਬ ਨਹੀਂ ਬਦਲਦਾ, ਧਰਮ ਨਹੀਂ ਬਦਲਦਾ, ਸਿਧਾਂਤ ਨਹੀਂ ਬਦਲਦਾ, ਬੋਲੀ ਬਦਲਦੀ। ਮੈਂ ਕਰਜ਼ ਕਰਾਂ, ਇਸ ਲਈ ਬੋਲੀ ਸੰਸਾਰ ਵਿੱਚ ਬਣੀ ਹੈ, ਅੱਖਰ ਵੀ ਸੰਸਾਰ ਨੇ ਉਸ ਬੋਲੀ ਨੂੰ ਸੰਭਾਲ ਕੇ ਰੱਖਣ ਲਈ ਬਣਾਏ ਨੇ। ਇਸ ਲਈ ਲਿਪੀਆਂ ਵੀ ਜਿੰਨੀਆਂ ਨੇ ਸਭ ਸੰਸਾਰ ਵਿੱਚ ਹੀ ਬਣੀਆਂ ਨੇ। ਪਰ ਉਸ ਬੋਲੀ ਵਿੱਚ ਜਿਹੜੀ ਸੰਸਾਰ ਦੀ ਬੋਲੀ ਸੀ ਉਹਦੇ ਵਿੱਚ ਸਮਝਾਉਣ ਲਈ, ਸੰਸਾਰ ਦੀ ਬੋਲੀ ਵਿੱਚ ਸੰਸਾਰ ਨੂੰ ਸਮਝਾਉਣ ਲਈ ਤੇ ਸੰਸਾਰ ਦੇ ਬਣਾਏ ਹੋਏ ਅੱਖਰਾਂ ਵਿੱਚ ਉਸ ਸਿਧਾਂਤ ਨੂੰ ਸਾਂਭ ਕੇ ਰੱਖਣ ਲਈ ਗੁਰੂ ਨੇ ਅੱਖਰ ਤੇ ਬੋਲੀ ਸੰਸਾਰ ਦੀ ਵਰਤੀ, ਲੇਕਿਨ ਹੁਕਮ ਜਿਹੜੇ ਨੇ, ਸਿਧਾਂਤ ਜਿਹੜੇ ਨੇ, ਉਹ ਅਕਾਲ ਪੁਰਖ ਵੱਲੋਂ ਆਏ ਤੇ ਉਹ ਪ੍ਰਗਟ ਕੀਤੇ, ਜਿਸ ਨੂੰ ਅਸੀਂ ਆਖਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਂ ਜੀਆ, ਉੱਥੋਂ ਆਇਆ। ਹੁਣ ਇੱਥੇ ਖਲੋ ਕੇ ਇੱਕ ਗੱਲ ਵਿਚਾਰਨੀ ਹੈ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੇਰੇ ਸਾਹਿਬਾ ਹਾਂ ਆਪੇ ਭਰਮ ਭੁਲਾਨੀ। ਆ ਪਹਿਲੇ ਦੋ ਲੈਸਨ ਜਿਹੜੇ ਨੇ, ਇਹਦੇ ਵਿੱਚ ਸਮਾਂ ਜ਼ਿਆਦਾ ਲੱਗੇਗਾ ਕਿਉਂਕਿ ਅਸੀਂ ਆਪਣਾ ਅਗਲਾ ਬੇਸ ਬਣਾਉਣਾ ਹੈ ਕਿ ਸਾਰੇ ਸੁਖਮਨੀ ਸਾਹਿਬ ਨੂੰ ਸਮਝਣ ਲਈ। ਜਦੋਂ ਸਾਡੇ ਕੋਲ ਬੇਸ ਬਣ ਗਿਆ ਫਿਰ ਅਗਲੇ ਲੈਸਨਾਂ ਵਿੱਚ ਦੋ ਦੋ ਪੌੜੀਆਂ ਸ਼ੁਰੂ ਕਰ ਦਿਆਂਗੇ ਕਿਉਂਕਿ ਫਿਰ ਸਾਨੂੰ ਸਮਝਣ 'ਚ ਦੇਰ ਨਹੀਂ ਲੱਗੇਗੀ, ਪਹਿਲਾਂ ਬੇਸ ਬਣਨਾ ਜ਼ਰੂਰੀ। ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਨੇ ਆਖਿਆ ਕਹਿਣ ਲੱਗੇ ਮੇਰੇ ਸਾਹਿਬਾ ਹਾਂ ਆਪੇ ਭਰਮ ਭੁਲਾਣੀ, ਮੈਂ ਆਪੇ ਹੀ ਭੁੱਲ ਗਈ। ਭੁੱਲ ਕਿਵੇਂ ਗਈ? ਕਿਉਂਕਿ ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ, ਇਹਦਾ ਮਤਲਬ ਬਾਣੀ ਕੋਈ ਹੋਰ ਹੈ, ਅੱਖਰ ਲਿਖੇ ਗਾਉਣਾ ਕੋਈ ਹੋਰ ਹੈ। ਕਹਿਣ ਲੱਗੇ ਮੇਰੇ ਸਾਹਿਬਾ ਹਾਂ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ, ਮੈਂ ਅੱਖਰਾਂ ਨੂੰ ਹੀ ਪੂਰੇ ਕਰਦੀ ਰਹੀ ਤੇ ਇਹ ਸਮਝਦੀ ਰਹੀ ਕਿ ਇਹਨਾਂ ਅੱਖਰਾਂ ਦੀ ਤਰਤੀਬ ਹੀ ਮੇਰੇ ਲਈ ਜੀਵਨ ਦਾ ਰਸਤਾ ਨੇ, ਅੱਖਰਾਂ ਦੀ ਤਰਤੀਬ ਨੇ। ਮਨ ਅੰਦਰ ਇਹ ਵਿਸ਼ਵਾਸ ਹੋਇਆ, ਇਸੇ ਲਈ ਅਸੀਂ 24,000 ਸਵਾਸ ਵੀ ਨਿਸ਼ਚਿਤ ਕਰ ਲਏ। ਹਾਲਾਂਕਿ ਅੱਜ ਦੇ ਪੜ੍ਹੇ ਲਿਖੇ ਯੁਗ ਅੰਦਰ ਹਰ ਮਨੁੱਖ ਜਾਣਦਾ ਕਿ ਹਰ ਮਨੁੱਖ ਦੇ ਸਵਾਸ ਇੱਕੋ ਜਿੰਨੇ ਨਹੀਂ ਹੁੰਦੇ, ਕੋਈ ਤਕਲੀਫ ਹੋ ਜਾਏ ਸਵਾਸ ਕਾਲਾ ਹੋ ਜਾਂਦਾ, ਦੌੜ ਕੇ ਆਓ ਸਵਾਸ ਕਾਲਾ ਹੁੰਦਾ, ਕਦੀ ਸਵਾਸ ਕਿਸੇ ਨੂੰ ਆਰਾਮ ਨਾਲ ਆਇਸਤਾ ਆਉਂਦਾ, ਕਿਸੇ ਨੂੰ ਤੇਜ਼ੀ ਨਾਲ ਆਉਂਦਾ ਉਮਰ ਦੇ ਮੁਤਾਬਕ ਜਾਂ ਕਈ ਤਕਲੀਫਾਂ ਦੇ ਕਾਰਨ। ਸਵਾਸ ਸਾਰਿਆਂ ਦੇ ਇੱਕੋ ਜਿੰਨੇ ਨਹੀਂ ਹੁੰਦੇ ਦਿਹਾੜੀ ਵਿੱਚ, ਸਮੇਂ ਵਿੱਚ ਇੱਕ ਚੀਜ਼। ਦੂਜੀ ਚੀਜ਼ ਨਾਲ ਇਹ ਸਮਝਣੀ ਹੈ, ਜਿੱਥੇ ਸਵਾਸ ਇੱਕੋ ਜਿੰਨੇ ਨਹੀਂ ਹੁੰਦੇ ਉੱਥੇ ਜਦੋਂ ਦੂਜਾ ਪੱਖ ਇਹ ਲਿਆ ਕਿ 24,000 ਅੱਖਰ ਨੇ ਇਹ ਵੀ ਗਿਣਤੀ ਪੂਰੀ ਨਾ ਹੋਈ, ਜਦੋਂ ਗਿਣਤੀ ਕੀਤੀ ਗਈ ਸੁਖਮਨੀ ਸਾਹਿਬ ਦੇ ਅੱਖਰਾਂ ਦੀ 24,000 ਪੂਰੀ ਨਾ ਹੋਈ, ਨਤੀਜਾ ਇਹ ਨਿਕਲਿਆ ਕਿ ਇਸ ਗੱਲ ਨੂੰ ਆਧਾਰ ਬਣਾ ਕੇ ਤੁਰਨ ਵਾਲੇ ਵੀਰ, ਮੈਨੂੰ ਕਿਸੇ ਨਾਲ ਵਿਰੋਧ ਨਹੀਂ, ਆਪਾਂ ਕਿਸੇ ਦਾ ਨਾਮ ਕਦੀ ਨਹੀਂ ਲੈਣਾ ਇੱਥੇ, ਆਪਾਂ ਕੇਵਲ ਵਿਚਾਰ ਕਰਨੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਗੁਰਬਾਣੀ ਵਿੱਚੋਂ ਹੀ ਸੁਖਮਨੀ ਸਾਹਿਬ ਵਿੱਚੋਂ ਹੀ ਦੋ ਲਾਈਨਾਂ ਹਰ ਥਾਵੇਂ ਲਾ ਦਿੱਤੀਆਂ ਤੇ ਆਖਿਆ ਜੀ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਇਹ 24,000 ਪੂਰੇ ਤਾਂ ਹੋਣਗੇ ਜੇ ਆਹ ਤੁਕ ਹਰ ਵਾਰ ਪੜੋ। ਕਿਹੜੀ ਅਜੀਬ ਗੱਲ ਸੀ, ਤਾਂ ਕਿ ਅੱਖਰ ਪੂਰੇ ਕੀਤੇ ਜਾਣ। ਉਹ ਸੀ ਉਹ ਵੀਰ ਜਿਹੜੇ ਇਹ ਗੱਲ ਕਹਿੰਦੇ ਸਨ, ਉਹਨਾਂ ਨੇ ਕੀ ਕੀਤਾ ਵੀ ਹਰ ਅਸ਼ਟਪਦੀ ਤੋਂ ਬਾਅਦ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਰਹਾਓ ਦੀ ਤੁੱਕ ਹੈ ਸੁਖਮਣੀ ਸੁਖਾਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੇ ਮਨ ਵਿਸਰਾਮ, ਇਹ ਹਰ ਅਸ਼ਟਪਦੀ ਤੋਂ ਬਾਅਦ ਕਹਿਣਾ। ਇਉਂ ਅਸ਼ਟਪਦੀ ਵਿੱਚ ਦੀ ਗੁਰੂ ਵੱਲੋਂ ਦਿੱਤੀ ਹੋਈ ਤਰਤੀਬ, ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਤਰਤੀਬ ਵੀ ਵਿਗੜ ਗਈ। ਜੇ ਸਤਿਗੁਰੂ ਇਸ ਦੇ ਅੱਖਰਾਂ ਨੂੰ ਪੂਰੇ ਕਰਨਾ ਚਾਹੁੰਦੇ ਤੇ ਇਹ ਤੁਕ ਪੜਾਉਣਾ ਚਾਹੁੰਦੇ ਤਾਂ ਕਿਤੇ ਹੈਡਿੰਗ ਤੇ ਹੁੰਦਾ, ਪਰ ਨਹੀਂ ਸੀ। ਹਾਲਾਂਕਿ ਗੁਰੂ ਅਰਜਨ ਸਾਹਿਬ ਨੇ ਕੋਈ ਕਮੀ ਨਹੀਂ ਛੱਡੀ ਹੈਡਿੰਗ ਬਣਾਉਣ ਲੱਗਿਆ। ਜਿੱਥੇ ਰਾਗਾਂ ਦਾ ਹੈਡਿੰਗ ਦਿੱਤਾ ਕੰਪਲੀਟ ਕਰਕੇ, ਜਿੱਥੇ ਬਾਕੀ ਹੈਡਿੰਗ ਦਿੱਤੇ ਨੇ ਉੱਥੇ ਨਾਲ ਰਲਾਏ ਵੀ, ਜਿੱਥੇ ਦੋ ਦੀ ਬਾਣੀ ਉੱਥੇ ਨਾਲ ਰਲਾਏ ਵੀ ਲਿਖਿਆ। ਇੱਥੇ ਬਸ ਨਹੀਂ, ਜੇ ਇੱਕ ਸਲੋਕ ਪਹਿਲਾਂ ਵੀ ਪੜ੍ਹਨਾ ਤੇ ਬਾਅਦ ਵਿੱਚ ਵੀ ਪੜ੍ਹਨਾ ਤਾਂ ਉੱਥੇ ਲਿਖ ਦਿੱਤਾ ਇਹ ਸਲੋਕ ਆਦਿ ਅੰਤ ਪੜ੍ਹਨਾ, ਹੈਡਿੰਗ ਕੰਪਲੀਟ ਕੀਤਾ, ਇਹ ਸਲੋਕ ਆਦਿ ਅੰਤ ਪੜ੍ਹਨਾ। 52 ਅੱਖਰੀ ਦਾ ਸਲੋਕ ਜਿਹੜਾ ਹੈ ਉਹ ਪਹਿਲਾਂ ਵੀ ਪੜ੍ਹਿਆ ਜਾਂਦਾ, ਅਖੀਰ ਤੇ ਵੀ ਪੜ੍ਹਿਆ ਜਾਂਦਾ, ਔਰ ਬਕਾਇਦਾ ਲਿਖਿਆ ਹੋਇਆ, ਔਰ ਹੈਡਿੰਗ ਵੀ ਹੈ ਇਹ ਸਲੋਕ ਆਦਿ ਅੰਤ ਪੜ੍ਹਨਾ। ਜਿਹੜੇ ਸਲੋਕ ਬਚੇ ਵਾਰਾਂ ਤੋਂ ਅਖੀਰ ਤੇ ਲਿਖ ਕੇ ਉਹਦੇ ਉੱਤੇ ਵੀ ਹੈਡਿੰਗ ਕਰਤਾ, ਸਲੋਕ ਵਾਰਾਂ ਤੇ ਵਧੀਕ, ਵਾਰਾਂ ਤੋਂ ਵਧੇ ਹੋਏ। ਭਾਵ ਮੇਰਾ ਕਹਿੰਦਾ ਹੈ ਕਿ ਕੋਈ ਹੈਡਿੰਗ ਕਮਜ਼ੋਰ ਨਹੀਂ ਛੱਡਿਆ ਤਾਂ ਕਿ ਭੁਲੇਖਾ ਨਾ ਪਵੇ। ਹੁਣ ਜੇ ਸੁਖਮਨੀ ਸਾਹਿਬ ਵਿੱਚ ਇਹ ਤੁਕ ਹਰ ਵਾਰ ਪੜ੍ਹਨੀ ਹੁੰਦੀ ਤਾਂ ਉੱਥੇ ਜ਼ਰੂਰ ਲਿਖ ਦਿੰਦੇ ਕਿ ਇਹ ਰਹਾ ਉਹਦੀ ਤੁਕ ਹਰ ਵਾਰ ਪੜ੍ਹਨੀ। ਤੇ ਸਤਨਾਮ ਸ੍ਰੀ ਵਾਹਿਗੁਰੂ ਤਾਂ ਲਿਖ ਹੀ ਸਕਦੇ ਸਨ। ਇਸ ਲਈ ਅਸੀਂ ਗੁਰੂ ਦੀ ਕਿਸੇ ਕਿਰਤ ਨੂੰ ਇਹ ਨਹੀਂ ਸਾਬਤ ਕਰਨਾ ਕਿ ਗੁਰੂ ਨੇ ਕੋਈ ਕਮਜ਼ੋਰ ਕਿਰਤ ਕੀਤੀ ਹੈ, ਕੋਈ ਅਧੂਰੀ ਛੱਡੀਏ, ਅਸੀਂ ਉਸ ਨੂੰ ਪੂਰਾ ਕਰ ਰਹੇ। ਲੇਕਿਨ ਉਹ ਜਿਹੜੇ ਅੱਖਰਾਂ ਦੀ ਗਿਣਤੀ ਵਿੱਚ ਪੈਣ ਵਾਲੇ ਲੋਕ ਸਨ ਤੇ ਮਨੁੱਖ ਦੇ ਜੀਵਨ ਨੂੰ ਕੇਵਲ ਅੱਖਰਾਂ ਤੱਕ ਸੀਮਿਤ ਰੱਖਣਾ ਚਾਹੁੰਦੇ ਸਨ, ਉਹਨਾਂ ਨੇ ਸੁਖਮਨੀ ਸਾਹਿਬ ਨਾਲ ਇਹ ਗੱਲਾਂ ਜੋੜ ਲਈਆਂ ਤੇ ਮਨੁੱਖ ਉਹਨਾਂ ਅੱਖਰਾਂ ਦੀ ਗਿਣਤੀ ਕਰਦਾ ਹੋਇਆ ਸੁਖਮਨੀ ਸਾਹਿਬ ਦੇ ਅਸਲ ਮਕਸਦ ਨੂੰ ਜਿੱਧਰ ਇਸ਼ਾਰਾ ਕਰ ਰਿਹਾ ਸੁਖਮਨੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਟ ਬਾਣੀ ਕੇਵਲ ਤੇ ਕੇਵਲ ਜੀਵਨ ਦਾ ਆਧਾਰ ਜਿਹੜੀਆਂ ਚੀਜ਼ਾਂ ਨੇ ਉਸ ਸ਼ਕਤੀ ਵੱਲ ਇਸ਼ਾਰਾ ਹੈ। ਉਹ ਇੱਕ ਤਰੀਕਾ ਵਸੀਲਾ, ਇਸੇ ਲਈ ਇਹਦਾ ਨਾਂ ਗਿਆਨ ਹੈ। ਇਸੇ ਲਈ ਇਹਨੂੰ ਅਸੀਂ ਗੁਰੂ ਆਖਦੇ ਹਾਂ, ਗੁਰੂ ਕਹਿੰਦੇ ਹੀ ਗਿਆਨ ਦੇ ਮੁਜੱਸਮੇ ਨੂੰ ਜਿਹਦੇ ਕੋਲੋਂ ਸਾਨੂੰ ਅਗਵਾਈ ਮਿਲੀ। ਸੁਖਮਨੀ ਸਾਹਿਬ ਦੇ ਪਿਛਲੀ ਵਾਰ ਆਪਾਂ ਇਹ ਗੱਲ ਸਮਝੇ ਕਿ ਸੁਖਮਨੀ ਸਾਹਿਬ ਬਾਣੀ ਜਿਹੜੀ ਹੈ ਉਹ ਨਾਮ ਰੂਪੀ ਸਿਮਰਨ ਰੂਪੀ ਜਿਹੜੀ ਸੁਖਮਨੀ ਹੈ ਉਹਦੇ ਨਾਲ ਜੋੜਦੀ, ਇਸ਼ਾਰਾ ਕਰਦੀ ਹੈ, ਭਲਿਆ ਆਹ ਹੈ ਤੇਰੀ ਸੁਖਮਨੀ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਇਹ ਤੇਰੀ ਸੁਖਮਨੀ ਹੈ। ਔਰ ਸਪਸ਼ਟ ਵੀ ਕਰਦੀ ਹੈ ਆਪਣੀ ਬਾਣੀ ਦੀ ਰਹਾਓ ਦੀ ਤੁਕ ਵਿੱਚ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੇ ਮਨ ਵਿਸਰਾਮ। ਹੁਣ ਸਾਡੇ ਸਾਹਮਣੇ ਅਗਲਾ ਸਵਾਲ ਹੈ, ਇੱਥੋਂ ਤੱਕ ਪਿਛਲੀ ਵਾਰ ਹੋਏ ਸੀ, ਉਹਦੇ ਵਿੱਚ ਇੱਕ ਕੁਐਸਚਨ ਤੇ ਇਹ ਆਇਆ ਸੀ ਕਿ ਦਰਸ਼ਨ ਕੀ, ਕਿਉਂਕਿ ਪਿਛਲੀ ਵਾਰ ਦੀ ਪੌੜੀ ਵਿੱਚ ਇਹ ਲਫ਼ਜ਼ ਸਨ, ਕਾਂਖੀ ਏਕੈ ਦਰਸ ਤੁਹਾਰ। ਜਿਨ੍ਹਾਂ ਦੀ ਮਨ ਦੀ ਕਾਮਨਾ ਵਿੱਚ, ਇੱਛਾਵਾਂ ਵਿੱਚ ਤੇਰਾ ਦਰਸ਼ਨ ਆਧਾਰ ਬਣ ਗਏ, ਉਹਨਾਂ ਦੀ ਸੰਗਤ ਕਰਕੇ ਮੇਰਾ ਉਧਾਰ ਹੋਵੇ, ਨਾਨਕ ਉਨ ਸੰਗ ਮੋਹੇ ਉਧਾਰ, ਲਫ਼ਜ਼ ਆਇਆ ਸੀ ਦਰਸ਼ਨ। ਤੇ ਮੈਂ ਬੇਨਤੀ ਕੀਤੀ ਸੀ ਅਗਲੀ ਵਾਰ ਆਪਾਂ ਇੱਥੋਂ ਸ਼ੁਰੂ ਕਰਾਂਗੇ, ਕਿਉਂਕਿ ਕੁਝ ਲਫ਼ਜ਼ ਐਸੇ ਨੇ ਜਿਨ੍ਹਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਨੇ। ਹੁਣ ਦਰਸ਼ਨ ਜਿਹੜਾ ਲਫ਼ਜ਼ ਹੈ, ਦਰਸ ਜਿਹੜਾ ਲਫ਼ਜ਼ ਹੈ, ਉਹ ਸਾਡੀ ਨਿਗਾਹ ਵਿੱਚ ਇਹ ਹੈ ਕਿਸੇ ਦਾ ਸਰੂਪ ਦੇਖਣਾ, ਜਿਹੜਾ ਛੁਪਿਆ ਹੋਇਆ ਉਹਨੂੰ ਵੀ ਅਸੀਂ ਕਹਿੰਦੇ ਹਾਂ ਰੱਬ ਦਿਸਦਾ, ਫਲਾਣੇ ਨੇ ਪ੍ਰਭੂ ਦੇ ਦਰਸ਼ਨ ਕਰ ਲਏ। ਜਦੋਂ ਦੇਖ ਲਈਏ ਇਹਨਾਂ ਅੱਖਾਂ ਨਾਲ, ਅਸੀਂ ਸਮਝਦੇ ਹਾਂ ਇਹ ਦਰਸ਼ਨ ਹੋ ਗਏ। ਹੁਣ ਜੇ ਦੇਖਣ ਦਾ ਨਾਮ ਦਰਸ਼ਨ ਹੈ ਤਾਂ ਇਹ ਫੈਸਲਾ ਬਾਣੀ ਅੰਦਰ ਗੁਰੂ ਨੇ ਕਰ ਦਿੱਤਾ। ਗੁਰੂ ਕਹਿੰਦੇ ਨੇ ਇਹਨਾਂ ਅੱਖਾਂ ਨਾਲ ਰੱਬ ਦੇ ਦਰਸ਼ਨ ਨਹੀਂ ਹੁੰਦੇ। ਜਿਹੜੇ ਸਾਨੂੰ ਮੁਗਾਲਤਾ ਪਾਉਂਦੇ ਨੇ ਕੁਝ ਲੋਕ, ਫਲਾਣੇ ਨੂੰ ਦਰਸ਼ਨ ਹੋਏਗੀ, ਜਾਂ ਤਾਂ ਅਸੀਂ ਕਹੀਏ ਬਾਣੀ ਗਲਤ ਕਹਿੰਦੀ, ਐਸਾ ਹੋ ਨਹੀਂ ਸਕਦਾ। ਮੈਂ ਪਹਿਲੇ ਅਰਜ਼ ਕੀਤੀ ਅਸੀਂ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਸਮਝਣਾ ਹੈ, ਉਹਨੂੰ ਉਸ ਤਰ੍ਹਾਂ ਮਾਨਤਾ ਦੇਣੀ ਹੈ, ਉਹਦੇ ਵਿੱਚ ਆਪਣੀ ਵਿਚਾਰ ਨਹੀਂ ਦੱਸ। ਹੁਣ ਬਾਣੀ ਇੱਕ ਫੈਸਲਾ ਦੇ ਰਹੀ ਹੈ, ਗੁਰੂ ਕਹਿੰਦੇ ਨੇ
ਲੋਇਨ ਲੋਈ ਡਿੱਠ,
ਕਹਿਣ ਲੱਗੇ ਇਹਨਾਂ ਅੱਖਾਂ ਨਾਲ ਲੋਈ ਭਾਵ ਲੁਕਾਈ ਦੁਨੀਆ ਦੇਖੀ ਜਾ ਸਕਦੀ, ਤੇ ਦੁਨੀਆਂ ਹੈ ਤ੍ਰਿਸ਼ਨਾ ਅਗਨ ਜੈਸੀ ਅਗਨ ਬਾਹਰ ਉਧਰ ਮੈਂ ਤੈਸੀ ਬਾਹਰ ਮਾਇਆ ਦੁਨੀਆਂ ਹੈ ਤ੍ਰਿਸ਼ਨਾ ਇਹੋ ਕਾਰਨ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਮਨੁੱਖ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਪਿਆਸ ਨਾ ਬੂਝੈ ਲੋਇਨ ਲੋਈ ਡਿੱਠ ਪਿਆਸ ਨਾ ਬੂਝੈ ਮੂੰਹ ਘਣੀ ਇਹਨਾਂ ਅੱਖਾਂ ਨਾਲ ਦੁਨੀਆਂ ਦੇਖੀ ਜਾ ਸਕਦੀ ਹੈ ਤੇ ਦੁਨੀਆਂ ਨੂੰ ਦੇਖ ਕੇ ਕਦੀ ਪਿਆਸ ਬੁੱਝਦੀ ਨਹੀਂ ਭਾਈ ਗੁਰਦਾਸ ਜੀ ਨੇ ਵੀ ਇਸੇ ਲਈ ਆਖ ਦਿੱਤਾ ਕਿ ਮਨੁੱਖ 100 ਸਾਲ 1000 ਸਾਲ ਦੁਨੀਆਂ ਦੇਖ ਲੈ ਫਿਰ ਵੀ ਕਹਿੰਦਾ ਜੇ ਹੋਰ ਦੇਖਾਂ ਅੱਖੀਂ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ ਤੇ ਗੁਰੂ ਕਹਿਣ ਲੱਗੇ ਦੁਨੀਆਂ ਦੇਖ ਕੇ ਇਹਨਾਂ ਅੱਖਾਂ ਨੇ ਕਦੀ ਰੱਜ ਨਹੀਂ ਪ੍ਰਾਪਤ ਕੀਤਾ ਤੇ ਇਹਨਾਂ ਅੱਖਾਂ ਨਾਲ ਕੇਵਲ ਦੁਨੀਆਂ ਦੇਖੀ ਜਾ ਸਕਦੀ ਹੈ ਰੱਬ ਨਹੀਂ ਫੈਸਲਾ ਬਣੀ ਦੇ ਲੋਇਨ ਲੋਈ ਡਿੱਠ ਪਿਆਸ ਨਾ ਬੂਝੈ ਮੂੰਹ ਘਣੀ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਬਿਸੰਦੋ ਮਾਂ ਪਿਰੇ ਕਹਿਣ ਲੱਗੇ ਉਹ ਭਲਿਆ ਉਹ ਅੱਖਾਂ ਹੋਰ ਨੇ ਹੁਣ ਇੱਥੇ ਇੱਕ ਸਵਾਲ ਖੜਾ ਹੋ ਜਾ ਕੇ ਦਰਸ਼ਨ ਕੀਤੇ ਮੈਂ ਚਾਹੁੰਦਾ ਆਪਾਂ ਕਾਹਲੀ ਬਿਲਕੁਲ ਨਾ ਕਰੀਏ ਬੇਸ਼ੱਕ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਆਪਾਂ ਨੂੰ ਜ਼ਿੰਦਗੀ ਦਾ ਮੇਰਾ ਮਤਲਬ ਨਹੀਂ ਟਾਈਮ ਵਧਾਈਏ ਟਾਈਮ ਇੰਨਾ ਹੀ ਰੱਖਾਂਗੇ ਪਰ ਇਹ ਕਾਹਲੀ ਨਹੀਂ ਕਰਨੀ ਕਿ ਇੰਨੇ ਸ਼ਬਦ ਇੰਨੀਆਂ ਪੌੜੀਆਂ ਅਸੀਂ ਰੋਜ਼ ਦੀਆਂ ਕਰ ਅਸੀਂ ਜਿੰਨੀਆਂ ਸਮਝ ਸਕੀਏ ਜਿੰਨੀਆਂ ਵਿਚਾਰ ਸਕੀਏ ਹੁਣ ਇੱਥੇ ਮਸਲਾ ਆ ਗਿਆ ਕਿ ਇਹਨਾਂ ਅੱਖਾਂ ਨਾਲ ਤਾਂ ਕੇਵਲ ਸੰਸਾਰ ਦੇਖਿਆ ਜਾ ਸਕਦਾ ਤ੍ਰਿਸ਼ਨਾ ਬੁੱਝਦੀ ਨਹੀਂ ਨਾਨਕ ਸਿਆਖੜੀਆਂ ਬਿਆਨ ਉਹ ਅੱਖਾਂ ਹੋਰ ਨੇ ਜਿਨੀ ਦਿਸੰਦੋ ਮਾਪਰੀ ਜਿਹਦੇ ਨਾਲ ਰੱਬ ਦਿਸਦਾ ਹੁਣ ਦੇਖਣਾ ਵੀ ਉਹ ਅੱਖਾਂ ਕਿਹੜੀਆਂ ਨੇ ਕਿਉਂਕਿ ਅਸੀਂ ਜਿਸ ਦਰਸ਼ਨ ਨੂੰ ਦਰਸ਼ ਸਮਝ ਲਿਆ ਉਹ ਤਾਂ ਇਹਨਾਂ ਅੱਖਾਂ ਨਾਲ ਹੈ ਅਸੀਂ ਜਦੋਂ ਕਿਸੇ ਮਨੁੱਖ ਮਹਾਨ ਆਤਮਾ ਨੂੰ ਵੀ ਕਹਿੰਦੇ ਹਾਂ ਤੇ ਕਹਿੰਦੇ ਨਹੀਂ ਫਲਾਣੇ ਨੂੰ ਤਾਂ ਰੱਬ ਦਿਸ ਪਿਆ ਤੁਹਾਨੂੰ ਸਾਨੂੰ ਇੱਥੇ ਪਰਿਭਾਸ਼ਾ ਸਮਝਣੀ ਪੈਗੀ ਪਹਿਲੇ ਬੇਸ ਦੇ ਕੁਝ ਦਿਨਾਂ ਵਿੱਚ ਕਿ ਰੱਬ ਕੀ ਹੈ ਸਿਮਰਨ ਕੀ ਹੈ ਦਰਸ਼ਨ ਕੀ ਨੇ ਕਹਿਣ ਲੱਗੇ ਉਹ ਅੱਖਾਂ ਹੋਰ ਨੇ ਹੁਣ ਪੁੱਛੀਏ ਜੀ ਉਹ ਅੱਖਾਂ ਕਿਹੜੀਆਂ ਨੇ ਸਤਿਗੁਰੂ ਬਾਣੀ ਵਿੱਚ ਹੀ ਫੈਸਲਾ ਦਿੰਦੇ ਨੇ ਕਿਉਂਕਿ ਹਰ ਫੈਸਲਾ ਅਸੀਂ ਬਾਣੀ ਕੋਲੋਂ ਲੈਣਾ ਗੁਰੂ ਕਹਿੰਦੇ ਨੇ
ਲੋਇਨ ਲੋਇਨ ਸੁਰਤ ਕਰੇ ਪੈ ਕੇ ਚਰਨ ਕਰ ਭਾਵ ਕੇ
ਕਹਿਣ ਲੱਗੇ ਜਦੋਂ ਰੱਬ ਦੇ ਦਰਸ਼ਨ ਕਰਨ ਜਾਣਾ ਹੈ ਨਾ ਤਾਂ ਦੇਖੀ ਇਹਨਾਂ ਪੈਰਾਂ ਨਾਲ ਤੁਰ ਕੇ ਜਾਇਆ ਵੀ ਨਹੀਂ ਜਾਣਾ ਭੈ ਕੇ ਚਰਨ ਰੱਬ ਦੇ ਭੈ ਵਿੱਚ ਰਹਿਣਾ ਇਹ ਚਰਨ ਨੇ ਜਿਹੜੇ ਰੱਬ ਨਾਲ ਤੋਰਦੇ ਨੇ ਭੈ ਕੇ ਚਰਨ ਕਰ ਭਾਵ ਕੇ ਜਿਹੜਾ ਹੱਥ ਨੇ ਜਿਹੜੇ ਹੱਥ ਨੇ ਉਹ ਹਨ ਭਾਵਨਾ ਵਿਸ਼ਵਾਸ ਦੇ ਜਿਹਦੇ ਕੋਲ ਵਿਸ਼ਵਾਸ ਨਹੀਂ ਤੇ ਜਿਹਦੇ ਕੋਲ ਰੱਬ ਦਾ ਭੈ ਨਹੀਂ ਉਹ ਰੱਬ ਦੇ ਰਾਹ ਤੁਰ ਨਹੀਂ ਸਕਦਾ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਜਿਹੜੀ ਸੁਰਤੀ ਹੈ ਨਾ ਰੱਬ ਨੂੰ ਦੇਖਣ ਦਾ ਲੋਇਨ ਅੱਖਾਂ ਉਹ ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਹ ਵਕੰਤ ਮਿਲਾਵਾ ਹੋਏ ਫੈਸਲਾ ਮੇਰਾ ਨਹੀਂ ਗੁਰਬਾਣੀ ਦਾ ਇਸ ਲਈ ਅਸੀਂ ਇਹਨਾਂ ਅੱਖਾਂ ਨਾਲ ਕੀਤੇ ਜਾਣ ਵਾਲੇ ਕਿਸੇ ਦਰਸ ਨੂੰ ਉਹ ਦਰਸ ਨਹੀਂ ਕਹਿ ਸਕਦੇ ਜਿਹਨੂੰ ਅਸੀਂ ਪਿਛਲੀ ਲਾਈਨ ਵਿੱਚ ਪੜ੍ਹੀਏ ਕਾਂਖੀ ਏਕ ਹੈ ਦਰਸ ਤੁਹਾਰੋ ਹੁਣ ਦੇਖਣਾ ਦਰਸ ਹੈ ਕਿ ਸ਼ਾਸਤਰ ਦੇ ਮੁਤਾਬਕ ਦਰਸ਼ਨ ਕਹਿੰਦੇ ਨੇ ਸਿਧਾਂਤ ਨੂੰ ਦਰਸ਼ਨ ਸ਼ਾਸਤਰ ਸਿਧਾਂਤ ਦਾ ਸ਼ਾਸਤਰ ਇਸ ਨੂੰ ਹੋਰ ਚੰਗੀ ਤਰ੍ਹਾਂ ਕੰਪਲੀਟ ਕਰਨ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਐਗਜ਼ਾਮਪਲ ਵਜੋਂ ਭਾਈ ਸਾਹਿਬ ਕਹਿੰਦੇ ਨੇ ਜਦੋਂ ਸਿੱਧ ਨਾਥ ਜੋਗੀ ਤੇ ਗੁਰੂ ਨਾਨਕ ਇਕੱਠੇ ਹੋਏ ਉਹਨਾਂ ਨੇ ਗੁਰੂ ਨਾਨਕ ਦੀਆਂ ਮਹਾਨ ਸ਼ਕਤੀਆਂ ਦੀ ਪ੍ਰਧਾਨਤਾ ਦੇਖੀ ਤੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਵੀ ਜਿਹੜਾ ਨਾਨਕ ਹੈ ਇਹ ਬਾਲਕ ਬੱਚਾ ਹੈ ਕਿਉਂਕਿ ਉਮਰ ਵਿੱਚ ਵੱਡੇ ਸਨ ਜੇ ਸਾਡਾ ਸਿਧਾਂਤ ਯੋਗ ਮਤ ਕਬੂਲ ਲੈ ਤਾਂ ਮਤ ਕਹਿੰਦੇ ਨੇ ਸਿਧਾਂਤ ਨੂੰ ਤੇ ਮਤ ਨਾਮ ਦਰਸ਼ਨ ਦਾ ਮਤ ਹੀ ਦਰਸ਼ਨ ਹੈ ਕਹਿਣ ਲੱਗੇ ਜੇ ਸਾਡਾ ਸਿਧਾਂਤ ਕਬੂਲ ਲੈ ਤਾਂ ਦੁਨੀਆਂ ਦੇ ਸਭ ਲੋਕ ਸਾਡੇ ਅੱਗੇ ਝੁਕ ਜਾਣਗੇ, ਕਿਉਂਕਿ ਨਾਨਕ ਦਾ ਸਿਧਾਂਤ ਬੜਾ ਵੱਡਾ ਹੈ। ਔਰ ਇਹ ਗੱਲ ਭਾਈ ਸਾਹਿਬ ਭਾਈ ਗੁਰਦਾਸ ਲਫ਼ਜ਼ ਵਰਤ ਕੇ ਦਰਸ਼ਨ ਕਹਿੰਦੇ ਨੇ।
ਸਿੱਧੀ ਮਨੇ ਵਿਚਾਰਿਆ, ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੈਵੇ ਬਾਲਾ। ਐਸਾ ਜੋਗੀ ਕਲੀਮਾ ਹੈ ਹਮਰਾ ਪੰਥ ਕਰੇ ਉਜਿਆਲਾ।
ਕਹਿਣ ਲੱਗੇ ਆਪਸ ਵਿੱਚ ਵਿਚਾਰ ਕਰਦੇ ਨੇ, ਭਲਾ ਇਹ ਬਾਲਾ ਨਾਨਕ ਸਾਡਾ ਸਿਧਾਂਤ ਕਿਵੇਂ ਕਬੂਲ ਕਰੇ, ਕਿਵੇਂ ਪ੍ਰਾਪਤ ਕਰੇ, ਇਹ ਸਾਡੇ ਯੋਗ ਮਤ ਵਿੱਚ ਆ ਜਾਏ। ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੈਵੇ ਬਾਲਾ। ਤੇ ਜੇ ਇਹ ਸਾਡੇ ਦਰਸ਼ਨ ਵਿੱਚ ਸਾਡੀ ਮਤ ਵਿੱਚ ਆ ਜਾਏ ਤਾਂ ਐਸਾ ਜੋਗੀ ਕਲੀਮਾ ਹਮਰਾ ਪੰਥ ਕਰੇ ਉਜਿਆਲਾ। ਕਲਯੁੱਗ ਵਿੱਚ ਸਾਡਾ ਪੰਥ, ਸਾਡਾ ਮਤ ਜਿਹੜਾ ਹੈ ਉਹ ਮਹਾਨ ਹੋ ਜਾਏਗਾ। ਪੰਥ ਤੋਂ ਭਾਵ ਵੀ ਮਤ ਹੈ, ਹਮਰਾ ਪੰਥ ਕਰੇ ਉਜਿਆਲਾ, ਮੇਰਾ ਸਾਡਾ ਸਿਧਾਂਤ, ਸਾਡਾ ਮਤ ਸੰਸਾਰ ਅੰਦਰ ਪ੍ਰਬਲ ਹੋ ਜਾਏ। ਔਰ ਇਸੇ ਹੀ ਪੌੜੀ ਵਿੱਚ ਅੱਗੇ ਜਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਨੇ ਉਹਨਾਂ ਦਾ ਮਤ, ਉਹਨਾਂ ਦਾ ਸਿਧਾਂਤ ਨਹੀਂ ਕਬੂਲਿਆ, ਬਲਕਿ ਆਪਣੇ ਪੰਥ, ਆਪਣੇ ਮਤ ਨੂੰ ਵੱਖਰਾ ਕਰਕੇ ਦਿਖਾਇਆ। ਭਾਈ ਸਾਹਿਬ ਅੱਗੇ ਜਾ ਕੇ ਇਸੇ ਹੀ ਪੌੜੀ ਵਿੱਚ ਕਹਿੰਦੇ ਨੇ, ਸ਼ਬਦ ਜੁੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਤੋ ਸਿਧਾਂਤ ਦਾ ਅਰਥ ਹੈ ਦਰਸ਼ਨ। ਇੱਥੇ ਲਫ਼ਜ਼ ਨੇ ਕਾਂਖੀ ਇੱਕ ਹੈ ਦਰਸ ਤੁਹਾਰੋ, ਜਿਨ੍ਹਾਂ ਦੀਆਂ ਇੱਛਾਵਾਂ ਕਾਮਨਾ ਵਿੱਚ ਹੈ ਪ੍ਰਭੂ, ਤੇਰਾ ਦਰਸ਼ ਭਾਵ ਤੇਰਾ ਸਿਧਾਂਤ ਹਿਰਦੇ ਵਿੱਚ ਟਿਕਾਉਣ ਦੀ ਲਾਲਸਾ ਹੈ ਕਿ ਅਸੀਂ ਆਪਣੇ ਜੀਵਨ ਦਾ ਕੇਂਦਰ, ਜੀਵਨ ਦੀ ਸੇਧ, ਡਾਇਰੈਕਸ਼ਨ ਉਹ ਬਣਾਈਏ ਜੋ ਤੂੰ ਹੁਕਮ ਕਰਨਾ, ਜੋ ਤੇਰਾ ਸਿਧਾਂਤ ਹੈ। ਇੱਕ ਖਿਆਲ ਕਰਿਓ ਮੁੱਢਲੇ ਰੂਪ ਵਿੱਚ ਜਿਹੜਾ ਮੈਂ ਬੇਸ ਬਣਾਉਣਾ ਚਾਹੁੰਦਾ, ਅੱਗੇ ਆਪਾਂ ਨੂੰ ਸੌਖਾ ਹੋਏਗਾ, ਉਹ ਇਹ ਕਿ ਅਸੀਂ ਸਭ ਕੁਝ ਸਰੀਰ ਤੇ ਨਿਰਭਰ ਕਰ ਰਹੇ ਹਾਂ। ਹਰ ਗੱਲ ਦਾ ਮਤਲਬ ਅਸੀਂ ਸਰੀਰ ਤੇ ਲੈ ਆਉਂਦੇ। ਨਤੀਜਾ ਇਹ ਨਿਕਲਿਆ ਕਿ ਜਿਹੜੀ ਗੱਲ ਤੋਂ ਸਾਨੂੰ ਹਟਾਇਆ ਗਿਆ ਸੀ, ਕਿਉਂਕਿ ਧਰਮ ਇੱਕ ਸਿਧਾਂਤ ਹੈ, ਆਤਮਕ ਸ਼ਕਤੀ ਹੈ, ਅਸੀਂ ਸਾਰਾ ਕੁਝ ਸਰੀਰ ਤੇ ਲੈ ਆਉਂਦੇ, ਦੇਖਣ ਵਾਲੀ ਚੀਜ਼ ਤੇ ਲੈ ਆਉਂਦੇ। ਦੇਖਣ ਵਾਲੀ ਤਾਂ ਕੋਈ ਚੀਜ਼ ਵੀ ਜਿਹੜੀ ਉਹ ਸੱਚ ਹੈ ਹੀ ਨਹੀਂ। ਇਹ ਜੋ ਦੁਨੀਆ ਸ਼ੇਰ ਮੇਲਾ, ਇੱਥੇ ਨਾਮ ਜਪਣ ਵਾਲੇ ਜਿਹੜੇ ਨੇ, ਦਿਨ ਰਾਤ ਬੰਦਗੀ ਕਰਨ ਵਾਲੇ, ਉਹ ਵੀ ਇਸ ਸੰਸਾਰ ਵਿੱਚ, ਫਾਨੀ ਸੰਸਾਰ, ਦਿਸਣ ਵਾਲੇ ਸੰਸਾਰ ਵਿੱਚ ਹਮੇਸ਼ਾ ਨਹੀਂ ਰਹੇ। ਕਈ ਵਾਰ ਐਗਜ਼ਾਮਪਲ ਵਜੋਂ ਕਹਿਣਾ ਕਿ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਵੀ ਕੋਈ ਸਰੀਰ ਲਈ ਇਹ ਹੁੰਦਾ ਤੇ ਫਿਰ ਪੰਜਾਂ ਪਿਆਰਿਆਂ ਨੇ ਛਕਿਆ, ਅੱਜ ਭਾਈ ਦਇਆ ਸਿੰਘ ਸਰੀਰ ਕਰਕੇ ਸਾਡੇ ਵਿੱਚ ਹੁੰਦੇ, ਭਾਈ ਧਰਮ ਸਿੰਘ ਸਰੀਰ ਕਰਕੇ ਸਾਡੇ ਵਿੱਚ ਹੁੰਦੇ। ਸਿਧਾਂਤ ਗੁਰੂ ਵੀ ਸਿਧਾਂਤ ਹੈ, ਰੱਬ ਵੀ ਸਿਧਾਂਤ ਹੈ, ਸਿੱਖੀ ਵੀ ਸਿਧਾਂਤ ਹੈ, ਬਾਣੀ ਵੀ ਸਿਧਾਂਤ ਹੈ। ਜਿੰਨੀ ਦੇਰ ਅਸੀਂ ਇਸ ਸਿਧਾਂਤ ਨੂੰ ਨਹੀਂ ਸਮਝਦੇ ਤੇ ਕੇਵਲ ਦਿਸਣ ਵਾਲੀਆਂ ਚੀਜ਼ਾਂ ਨਾਲ ਹਰ ਇੱਕ ਚੀਜ਼ ਜੋੜੀ ਜਾਂਦੇ ਹਾਂ, ਉਨੀ ਦੇਰ ਸਾਡੀ ਵਿਚਾਰਧਾਰਾ ਵੀ ਉਸ ਦਿਸਣ ਵਾਲੀਆਂ ਚੀਜ਼ਾਂ ਵਾਂਗ ਫਾਨੀ ਤੇ ਝੂਠ ਬਣ ਜਾਂਦੀ। ਉਹਦਾ ਨਤੀਜਾ ਇਹ ਹੈ ਕਿ ਅਸੀਂ ਸੱਚ ਦੇ ਰਾਹ ਨੂੰ ਅਪਣਾ ਨਹੀਂ ਸਕਦੇ। ਹੁਣ ਮਸਲਾ ਆ ਗਿਆ ਅਗਲੀ ਪੌੜੀ ਦਾ।
ਪ੍ਰਭ ਕੇ ਸਿਮਰਨ ਗਰਬ ਨਾ ਬਸੈ।
ਇੱਥੇ ਫਿਰ ਮਸਲਾ ਹੋਇਆ, ਅਸੀਂ ਗਰਬ ਨਾ ਬਸੇ ਦਾ ਅਰਥ ਕੇਵਲ ਮਾਤਾ ਦਾ ਗਰਭ ਕਰਦੇ, ਦੁੱਖ ਜਮ ਨਸੇ ਦਾ ਅਰਥ ਅਸੀਂ ਜਮ ਕੇਵਲ ਮੌਤ ਨੂੰ ਮੰਨ ਲਿਆ। ਜਿਹੜੀਆਂ ਚੀਜ਼ਾਂ ਸਰੀਰ ਨਾਲ ਸੰਬੰਧਿਤ, ਸਰੀਰ ਵਿੱਚ ਆਉਣਾ, ਸਰੀਰ ਵਿੱਚੋਂ ਜਾਣਾ, ਜਿਹਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਜੰਮਣ ਮਰਨਾ ਆਖਿਆ। ਹੁਣ ਜੇ ਸਿੱਖ ਨੇ ਭਗਤੀ ਇਸ ਲਈ ਕਰਨੀ ਕਿ ਮੈਂ ਜਨਮ ਨਾ ਲਵਾਂ ਤੇ ਮਰਾਂ ਨਾ, ਤੇ ਫਿਰ ਦੂਜੇ ਪਾਸੇ ਗੁਰੂ ਬਾਣੀ ਵਿੱਚ ਇਹ ਕਹਿ ਰਹੇ ਨੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਸਰੀਰ ਕਰਕੇ ਜਨਮ ਮਰਨ ਜਿਹੜਾ ਉਹਦੇ ਹੁਕਮ ਵਿੱਚ ਹੈ, ਸਾਡੀ ਮਰਜ਼ੀ ਨਹੀਂ। ਮੈਂ ਇੱਕ ਅਰਜ਼ ਕੀਤੀ ਸੀ, ਸਾਡੀ ਮਰਜ਼ੀ ਨਾ ਜਨਮ ਤੇ ਹੈ ਨਾ ਮਰਨ ਤੇ ਹੈ। ਜੇ ਭਲਾ ਅਨੁਕੂਲ ਦਿਨ ਨਾ ਹੋਣ, ਹਾਲਾਤ ਖਰਾਬ ਹੋਣ, ਤੇ ਕੋਈ ਬੱਚਾ ਆਖ ਸਕਦਾ ਮੈਂ ਜਨਮ ਨਹੀਂ ਲੈਂਦਾ, 6 ਮਹੀਨੇ ਬਾਅਦ ਲਵਾਂਗਾ, ਜੇ ਭਲਾ ਕੋਈ ਮਨੁੱਖ ਦੇ ਕਾਰੋਬਾਰ ਕੰਮ ਕਾਰ ਹਜੇ ਬਿਖਰੇ ਪਏ ਹੋਣ, ਕੋਈ ਕਹਿ ਸਕਦਾ ਮੈਂ ਅਜੇ ਨਹੀਂ ਮਰਨਾ, 6 ਮਹੀਨੇ ਬਾਅਦ ਮਰਾਂਗਾ, ਮੈਂ ਕੁਝ ਕੰਮ ਸੰਭਾਲ ਲਵਾਂ। ਜੰਮਣ ਤੇ ਮਰਨਾ ਦੋ ਚੀਜ਼ਾਂ ਪ੍ਰਭੂ ਦੇ ਹੁਕਮ ਵਿੱਚ ਨੇ। ਬਾਣੀ ਇਹ ਗੱਲ ਨੂੰ ਸਾਬਤ ਕਰ ਰਹੀ, ਜੰਮਣ ਮਰਨ ਹੁਕਮ ਹੈ, ਭਾਣੇ ਆਵੇ ਜਾ। ਹੁਣ ਮਸਲਾ ਇਹ ਵੀ ਜੇ ਉਹਦੇ ਹੁਕਮ ਵਿੱਚ ਹੈ ਤੇ ਦੂਜੇ ਪਾਸੇ ਬਾਣੀ ਇਹ ਹੁਕਮ ਕਰ ਰਹੀ ਹੈ ਕਿ ਹੁਕਮ ਹੀ ਸਭ ਤੋਂ ਵੱਡੀ ਭਗਤੀ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੇ ਕਹੇ ਨਾ ਕੋਏ। ਕਹਿਣ ਲੱਗੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਸਵਾਲ ਸੀ ਤੇ ਅਗਲੇ ਪਾਸੇ ਜਵਾਬ ਸੀ ਅਗਲੀ ਲਾਈਨ ਵਿੱਚ। ਤੁਸੀਂ ਰੋਜ਼ ਪੜ੍ਹਦੇ ਹੋ, ਜਪੁਜੀ ਸਾਹਿਬ ਪਾਠ ਕਰਨ ਵਾਲੇ ਵੀਰ ਭੈਣਾਂ ਬੈਠੇ, ਸਾਡਾ ਦੁਖਾਂ ਤੇ ਹੋਏ, ਅਸੀਂ ਬਾਣੀ ਨੂੰ ਗਹਿਰਾਈ ਨਾਲ ਸਮਝ ਨਹੀਂ ਰਹੇ। ਸਵਾਲ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਤੇ ਜਵਾਬ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਨਾਲ ਹੀ ਲਿਖ ਦਿੱਤਾ ਕਿ ਭਲਿਆ ਸਚਿਆਰ ਬਣਨ ਲਈ ਕੂੜ ਦੀ ਦੀਵਾਰ ਜਿਹੜੀ ਤੇਰੇ ਤੇ ਰੱਬ ਦੇ ਦਰਮਿਆਨ ਵਿੱਚ ਹੈ ਉਹਨੂੰ ਤੋੜਨ ਲਈ ਹਟਾਉਣ ਲਈ ਇੱਕੋ ਤਰੀਕਾ ਹੈ ਕਿ ਹੁਕਮ ਰਜਾਈ ਚੱਲਣਾ। ਹੁਕਮ ਦੀ ਇੰਨੀ ਮਹਾਨਤਾ ਹੋਵੇ ਤੇ ਰੱਬ ਦੇ ਮਿਲਾਪ ਲਈ ਕੇਵਲ ਹੁਕਮ ਹੀ ਸਭ ਤੋਂ ਵੱਡਾ ਸਾਧਨ ਮੰਨਿਆ ਜਾਏ, ਤੇ ਜੇ ਉਹਦੇ ਹੁਕਮ ਵਿੱਚ ਜਿਹੜਾ ਜੰਮਣ ਮਰਨ ਹੈ ਉਹਦੇ ਲਈ ਮਨੁੱਖ ਔਖਾ ਹੋ ਜਾਏ ਤੇ ਆਖੇ ਜੀ ਮੈਂ ਜੰਮਣ ਮਰਨ ਤੋਂ ਮੈਨੂੰ ਬਚਾ ਲਿਆ ਤਾਂ ਮਤਲਬ ਮੈਂ ਤੇਰਾ ਹੁਕਮ ਮੰਨਣ ਲਈ ਤਿਆਰ ਹਾਂ। ਸਵਾਲ ਖੜਾ ਇਹਦਾ ਮਤਲਬ ਜੇ ਅਸੀਂ ਸਰੀਰ ਕਰਕੇ ਜੰਮਣ ਮਰਨ ਨੂੰ ਹੀ ਜੰਮਣ ਮਰਨ ਸਮਝੀਏ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਹੇ ਮੇਰੇ ਰੱਬ ਮੈਨੂੰ ਆਇਸ ਤੇਰੇ ਹੁਕਮ ਤੋਂ ਮੈਂ ਬੜਾ ਔਖਾ, ਮੈਂ ਚਾਹੁੰਦਾ ਮੈਂ ਭਗਤੀ ਵੀ ਇਸ ਲਈ ਕਰ ਰਿਹਾ ਤਾਂ ਕਿ ਮੈਂ ਜੰਮਾਂ ਨਾ ਗਰਭ ਨਾ ਵਸੇ, ਮੈਂ ਭਗਤੀ ਵੀ ਇਸ ਲਈ ਕਰ ਰਿਹਾ ਕਿ ਮੇਰਾ ਜੰਮ ਤੋਂ ਛੁਟਕਾਰਾ ਹੋ ਜਾਏ ਮਰਨ। ਇਹਦਾ ਮਤਲਬ ਕੋਈ ਹੁਕਮ ਐਸਾ ਵੀ ਹੈ ਜਿਹੜਾ ਮੈਨੂੰ ਪ੍ਰਵਾਨ ਨਹੀਂ, ਮੈਂ ਉਹਦੇ ਕੋਲ ਬਚਨ ਦੇ ਸਾਧਨ ਅਖਤਿਆਰ ਕਰ ਰਿਹਾ। ਲੇਕਿਨ ਕਿਉਂਕਿ ਅਸੀਂ ਕੇਵਲ ਸਰੀਰ ਨੂੰ ਇਹਦਾ ਕੇਂਦਰ ਬਣਾ ਲਿਆ ਬਾਣੀ ਨੂੰ, ਇਸ ਲਈ ਅਸੀਂ ਇਹਦੇ ਅਰਥ ਇਸੇ ਰੂਪ ਵਿੱਚ ਕਰ ਰਹੇ ਹਾਂ ਕਿਉਂਕਿ ਗੁਰੂ ਆਖ ਰਿਹਾ
ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ।
ਹੁਣ ਕਾਲ ਦਾ ਅਰਥ ਵੀ ਸਾਡੀ ਨਿਗਾਹ ਵਿੱਚ ਮੌਤ ਹੈ, ਅਸੀਂ ਮੌਤ ਨੂੰ ਕਾਲ ਆਖ ਰਹੇ, ਹਾਲਾਂਕਿ ਕਾਲ ਦਾ ਅਰਥ ਮੌਤ ਨਹੀਂ, ਕਾਲ ਦਾ ਅਰਥ ਹੈ ਸਮਾਂ। ਇਹ ਗੱਲ ਆਪਾਂ ਕਈ ਵਾਰ ਕਹਿੰਦੇ ਇਹ ਕਾਲ ਗੱਲ ਤਾਂ ਤਿੰਨ ਕਾਲ ਸੱਤ ਹੈ, ਬੀਤੇ ਹੋਏ ਸਮੇਂ ਨੂੰ, ਹੁਣ ਦੇ ਸਮੇਂ ਨੂੰ ਵਰਤਮਾਨ ਕਾਲ ਆਖੀ ਜਾਏ, ਆਉਣ ਵਾਲੇ ਸਮੇਂ ਨੂੰ ਭਵਿੱਖ ਕਾਲ ਆਖੀ ਜਾਏ। ਭੂਤ ਭਵਿੱਖ ਤੇ ਵਰਤਮਾਨ ਇਹ ਤਿੰਨੋਂ ਕਾਲ ਨੇ, ਆਪਾਂ ਆਖਦੇ ਹਾਂ ਇਹ ਗੱਲ ਤਾਂ ਤਿੰਨ ਕਾਲ ਸੱਤ ਹੈ, ਨਾ ਕਦੀ ਪਹਿਲੇ ਹੋਈ ਹੈ, ਨਾ ਹੋ ਰਹੀ ਹੈ, ਨਾ ਹੋਵੇਗੀ। ਜੋ ਕੁਝ ਮੈਂ ਕਹਿ ਰਿਹਾ ਤਿੰਨ ਕਾਲ ਸੱਤ ਹੈ, ਇਹਦੇ ਉਲਟ ਕੁਛ ਨਹੀਂ ਹੋ ਸਕਦਾ। ਤੋ ਕਾਲ ਦਾ ਅਰਥ ਹੈ ਸਮਾਂ, ਤੇ ਜੀਵਨ ਦੇ ਐਂਡ ਨੂੰ ਵੀ ਕਾਲ ਕਿਉਂ ਆਖ ਦਿੱਤਾ ਗਿਆ ਕਿ ਕਾਲ ਆ ਗਿਆ, ਫਲਾਣੀ ਦੀ ਮੌਤ ਹੋ ਗਈ, ਉਹਦਾ ਕਾਲ ਆ ਗਿਆ। ਹੁਣ ਮਤਲਬ ਤਾਂ ਇਹ ਸੀ ਕਿ ਉਹਦੇ ਜਿਹੜੇ ਜਨਮ ਦੇ ਜੀਵਨ ਦੇ ਜੋ ਸਮਾਂ ਉਹਨੂੰ ਮਿਲਿਆ ਸੀ ਉਹ ਖਤਮ ਹੋ ਗਿਆ ਤੇ ਐਂਡ ਆ ਗਿਆ, ਭਾਵ ਆਖਰੀ ਸਮਾਂ ਆ ਗਿਆ। ਕਾਲ ਦਾ ਅਰਥ ਹੈ ਸਮਾਂ, ਵਕਤ। ਤੇ ਜੇ ਹੁਣ ਸਰੀਰ ਜਿਹੜਾ ਹੈ ਉਹਨੂੰ ਅਸੀਂ ਕਾਲ ਨਾਲ ਜੋੜੀਏ ਫਿਰ ਤਾਂ ਸਰੀਰ ਦਾ ਕਾਲ ਤਾਂ ਆਉਣਾ ਹੀ ਆਉਣਾ। ਕਿਹੜਾ ਮਨੁੱਖ ਹੈ ਦੁਨੀਆਂ ਅੰਦਰ, ਇਹ ਫੈਸਲਾ ਵੀ ਬਣੀ ਗਿਆ। ਸਤਿਗੁਰੂ ਕਹਿੰਦੇ ਨੇ ਮੈਂ ਪੀਰ ਫਕੀਰ ਮਹਾਨ ਤਪੱਸਵੀ ਦੇਖੇ ਨੇ, ਉਹਨਾਂ ਦੇ ਸਰੀਰ ਤੇ ਵੀ ਕਾਲ ਆਉਂਦਾ। ਹੁਣ ਤੱਕ ਕਿੰਨੇ ਹੋਏ ਨੇ, ਸਭ ਤੇ ਕਾਲ ਆਉਂਦਾ। ਹੁਣ ਸਰੀਰ ਦੇ ਸਮੇਂ ਨੂੰ ਅਸੀਂ ਕਾਲ ਨਾਲ ਜੋੜੀਏ ਤੇ ਪਰ ਹਰੇ ਵਾਲੀ ਗੱਲ ਪੂਰੀ ਨਹੀਂ ਹੁੰਦੀ, ਕਿਉਂਕਿ ਦੁਨੀਆਂ ਦੇ ਸਰੀਰ ਕਰਕੇ ਤਾਂ ਗੁਰੂ ਨਾਨਕ ਵੀ ਸਾਡੇ ਵਿੱਚ ਅੱਜ ਨਹੀਂ, ਗੁਰੂ ਅੰਗਦ ਸਾਹਿਬ ਵੀ ਨਹੀਂ। ਇਸ ਲਈ ਇੱਥੇ ਵੀ ਮਸਲਾ ਕਾਲ ਤੋਂ ਭਾਵ ਮੌਤ ਨਹੀਂ, ਕਾਲ ਹੈ ਸਮਾਂ। ਸਰੀਰ ਕਾਲ ਦੇ ਅਧੀਨ ਹੈ, ਇਹਨੇ ਸਮੇਂ ਨਾਲ ਆਏ ਹੋਏ ਸਮੇਂ ਨਾਲ ਚਲਾ ਜਾਣਾ ਹੈ, ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਭਗਤ ਦਾ ਵੀ ਚਲਾ ਜਾਣਾ ਤੇ ਗੁਨਾਹਗਾਰ ਦਾ ਵੀ ਚਲਾ ਜਾਣਾ। ਗੁਰੂ ਕਹਿੰਦੇ ਜਿਹੜਾ ਮਨੁੱਖ ਆਪਣੇ ਜੀਵਨ ਨੂੰ ਗੁਣਾ ਰੂਪੀ ਪ੍ਰਭੂ ਨਾਲ ਜੋੜਦਾ ਹੈ, ਹੁਣ ਆਪਾਂ ਨੂੰ ਇਹ ਸੋਚਣਾ ਪਏਗਾ ਬੇਸ ਬਣਾਉਣ ਲਈ ਕਿ ਪ੍ਰਭੂ ਕੀ ਹੈ ਤੇ ਨਾਮ ਕੀ ਹੈ ਜਿਹਨੂੰ ਸਿਮਰਿਆ ਜਾਏ, ਤਾਂ ਕਿ ਇਹ ਜਿਸ ਦਿਨ ਬੇਸ ਬਣ ਗਿਆ ਉਸ ਦਿਨ ਸਾਰੇ ਸੁਖਮਨੀ ਸਾਹਿਬ ਨੂੰ ਸਮਝਣਾ ਫਿਰ ਸਾਡੇ ਲਈ ਆਸਾਨ ਹੋ ਜਾਏਗਾ। ਤੇ ਜਿਹੜੇ ਲੋਕ ਨਾਮ ਰੂਪੀ ਗੁਣ ਨੂੰ ਸਮਝ ਲੈਂਦੇ ਨੇ, ਪ੍ਰਭੂ ਨੂੰ ਸਮਝ ਲੈਂਦੇ ਨੇ, ਗੁਰੂ ਦਾ ਮਕਸਦ ਹੈ ਉੱਥੇ ਕਾਲ ਪਰ ਹਰੇ, ਕਿਉਂਕਿ ਸਰੀਰ ਤਾਂ ਚਲਾ ਜਾਏਗਾ, ਗੁਣ ਸੰਸਾਰ ਵਿੱਚੋਂ ਨਹੀਂ ਜਾਂਦੇ। ਜਿਹੜਾ ਮਨੁੱਖ ਜੀਵਨ ਜਿਹੋ ਜਿਹਾ ਗੁਣਾਂ ਨਾਲ ਜਿਉਂਦਾ ਨਾ, ਸਰੀਰ ਚਲਾ ਜਾਂਦਾ, ਭਾਈ ਦਇਆ ਸਿੰਘ ਚਲਾ ਗਏ ਸਰੀਰ ਕਰਕੇ, ਪਰ ਸਾਡੇ ਵਿੱਚ ਇੱਕ ਸਿਧਾਂਤ ਰੂਪੀ ਬਣ ਕੇ ਬੈਠਾ ਹੈ, ਉਹ ਜਦੋਂ ਅਸੀਂ ਐਗਜ਼ਾਮਪਲ ਦਿੰਦੇ ਹਾਂ ਨਾ ਪੰਜਾਂ ਪਿਆਰਿਆਂ ਦੀ, ਜਿਹਨਾਂ ਗੁਰੂ ਅੱਗੇ ਸੀਸ ਭੇਟ ਕੀਤਾ ਤੇ ਇੱਕਦਮ ਸਾਨੂੰ ਭਾਈ ਦਇਆ ਸਿੰਘ ਦਾ ਨਾਮ ਸਾਹਮਣੇ ਆ ਗਿਆ, ਭਾਈ ਮਨੀ ਸਿੰਘ ਚਲਾ ਗਿਆ। ਪਰ ਇੱਕ ਸਿਧਾਂਤ ਹੁੰਦਾ ਜਿਉਂਦਾ ਰਹਿ ਗਿਆ ਕਿ ਆਪਣੇ ਧਰਮ ਲਈ ਆਪਣੇ ਵਿਸ਼ਵਾਸ ਲਈ ਬੰਦ ਬੰਦ ਕੱਟਿਆ ਗਿਆ, ਪਰ ਉਹ ਆਪਣੇ ਕਿਹਦੇ ਤੋਂ ਵਿਸ਼ਵਾਸ ਤੋਂ, ਇਹ ਦਾ ਗੁਣ ਸੀ। ਮਨੀ ਸਿੰਘ ਦਾ ਸਰੀਰ ਚਲਾ ਗਿਆ, ਗੁਣ ਮੌਜੂਦ ਹੈ, ਤੇ ਜਦ ਤੱਕ ਦੁਨੀਆਂ ਰਹੇਗੀ ਉਸ ਗੁਣ ਤੋਂ ਲੋਕ ਪ੍ਰੇਰਣਾ ਲੈਂਦੇ ਰਹਿਣਗੇ, ਉਹ ਗੁਣ ਦੂਜੇ ਨੂੰ ਬਾਂਹ ਫੜ ਕੇ ਨਾਲ ਲੈ ਤੁਰੇਗਾ। ਇਸ ਲਈ ਗੁਣ ਜਿਹੜਾ ਹੈ ਉਹ ਕਾਲ ਦੇ ਵਸ ਨਹੀਂ। ਜਦੋਂ ਮਨੁੱਖ ਪ੍ਰਭੂ ਰੂਪੀ, ਇੱਕ ਵੱਖਰਾ ਵਿਸ਼ਾ ਮੈਂ ਅੱਜ ਤੋਂ ਸ਼ੁਰੂ ਕਰਨ ਲੱਗਿਆ ਕਿ ਜਿਹੜਾ ਪ੍ਰਭੂ ਰੂਪੀ ਨਾਮ ਨਾਲ ਜੁੜਦਾ ਕਾਲ ਵਸ ਜਾਂਦਾ। ਕਈ ਵਾਰ ਕਰਦਾ ਤੁਸੀਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਪੱਤਰੇ ਪੁਰਾਣੇ ਹੋ ਜਾਂਦੇ, ਸਰੀਰ ਪ੍ਰਗਟ ਗੁਰਾਂ ਕੀ ਦੇਹ ਪੁਰਾਣੇ ਹੋ ਜਾਂਦੇ। ਮੈਂ ਆਪਣੀ ਪੁਸਤਕ ਵੀ ਦਿਸਣ ਵਾਲੀ ਹਰ ਚੀਜ਼ ਨੇ ਪੁਰਾਣਾ ਹੋਣਾ, ਬੁੱਢਾ ਹੋਣਾ। ਆਪਾਂ ਕਹਿ ਦਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਰਦ ਹੋ ਗਏ ਕਹਿੰਦੇ ਹਨ, ਹੋਰ ਲੈ ਆਓ ਜਿਹੜਾ ਹੋਰ ਆਉਣਾ, ਉਹਦੇ ਵਿੱਚ ਪੱਤਰੇ ਹੀ ਹੋਰ ਆਉਣੇ ਨੇ, ਛਾਪਾਖਾਨਾ ਹੋਰ ਆਉਣਾ, ਬਾਣੀ ਹੋਰ ਨਹੀਂ ਆਉਣੀ, ਸਿਧਾਂਤ ਹੋਰ ਨਹੀਂ ਆਉਣਾ, ਕੇਵਲ ਪੱਤਰੇ ਬਿਰਦ ਹੋਏ ਨੇ, ਕੇਵਲ ਜਿਲਦ ਬਿਰਦ ਹੋਈ ਹੈ। ਜਪਜੀ ਸਾਹਿਬ ਬਿਰਦ ਨਹੀਂ ਹੋਇਆ, ਸੁਖਮਨੀ ਸਾਹਿਬ ਬਿਰਦ ਨਹੀਂ ਹੋਇਆ, ਔਰ ਹਜ਼ਾਰਾਂ ਸਾਲ ਅੱਗੇ ਵੀ ਨਹੀਂ ਹੋਣਾ। ਤਾਂ ਆਹ ਹੈ ਸਿਧਾਂਤ, ਕਿਉਂਕਿ ਜਪਜੀ ਸਾਹਿਬ ਇੱਕ ਸਿਧਾਂਤ ਹੈ, ਸੁਖਮਨੀ ਸਾਹਿਬ ਇੱਕ ਸਿਧਾਂਤ ਹੈ, ਉਹਨੂੰ ਸੰਭਾਲਣ ਦੀ ਸਰੀਰ ਦੇ ਵੀ ਹੋ ਸਕਦੀ ਹੈ, ਗ੍ਰੰਥ ਦੇ ਵੀ ਹੋ ਸਕਦੀ ਹੈ। ਇਸ ਲਈ ਇੱਕ ਗੱਲ ਨੂੰ ਬਾਰ ਬਾਰ ਸਮਝਣਾ ਹੈ ਕਿ ਜਿੰਨਾ ਅਸੀਂ ਬਾਣੀ ਨੂੰ ਸਰੀਰ ਨਾਲ ਜੋੜਾਂਗੇ ਓਨਾ ਗੁੰਮਰਾਹ ਹੋਵਾਂਗੇ, ਇੱਕ ਬੇਸ ਬਣਨਾ ਚਾਹੀਦਾ। ਜਿੰਨਾ ਅਸੀਂ ਸਰੀਰ ਨਾਲ ਬਾਣੀ ਨੂੰ ਜੋੜਾਂਗੇ ਤੇ ਇਹਦਾ ਮਕਸਦ ਸਰੀਰ ਤੱਕ ਸੀਮਿਤ ਰੱਖਾਂਗੇ, ਸਾਡੀਆਂ ਕਹਾਣੀਆਂ ਬਦਲਦੀਆਂ ਜਾਣਗੀਆਂ, ਅਰਥ ਵੀ ਬਦਲਦੇ ਜਾਣਗੇ, ਸਾਡੀ ਸਿਹਤ ਵੀ ਬਦਲੇਗੀ। ਇਸ ਲਈ ਇੱਕ ਗੱਲ ਸਮਝਣੀ ਹੈ ਕਿ ਬਾਣੀ ਵੀ ਸਰੀਰ ਨਹੀਂ, ਗੁਰੂ ਸਾਡਾ ਸਰੀਰ ਨਹੀਂ, ਬਾਣੀ ਵੀ ਸਰੀਰ ਨਹੀਂ, ਰੱਬ ਵੀ ਸਰੀਰ ਨਹੀਂ। ਇਸ ਲਈ ਉਹ ਮਰਦਾ ਜੰਮਦਾ ਨਹੀਂ, ਇਸ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਉਹ ਵੀ ਸਰੀਰ ਨਹੀਂ, ਨਾ ਬਾਣੀ ਸਰੀਰ ਹੈ। ਈਵਨ ਇੱਕ ਖਿਆਲ ਕਰਿਓ, ਸਿੱਖ ਵੀ ਸਰੀਰ ਨਹੀਂ, ਸਰੀਰ ਦੇ ਅੰਦਰ ਸਿੱਖ ਰਹਿੰਦਾ। ਜੇ ਕੋਈ ਆਪਣੇ ਸਰੀਰ ਵਿੱਚ ਸਿੱਖ ਨੂੰ ਵਸਾ ਲਏ, ਇਹ ਸਾਡੀ ਖੁਸ਼ਕਿਸਮਤੀ ਹੋਵੇਗੀ ਜੇ ਅਸੀਂ, ਸਾਨੂੰ ਮਿਲਿਆ ਹੋਇਆ ਜਿਹੜਾ ਸਰੀਰ ਹੈ ਇਹਦੇ ਅੰਦਰ ਸਿੱਖ ਨੂੰ ਵਸੋਂ ਦੇ ਦਈਏ। ਸਿੱਖ ਦਾ ਨਾਮ ਕੀ ਹੈ? ਸਿੱਖਿਆ ਦੇਸ਼। ਅਸੀਂ ਸਰੀਰ ਦੇ ਅੰਦਰ ਸਿੱਖ ਨੂੰ ਰਿਹਾਇਸ਼ ਦੇਣੀ, ਸਿੱਖ ਜਿਹੜਾ ਉਹ ਸਰੀਰ ਦੇ ਅੰਦਰ ਰਹਿੰਦਾ। ਸਿੱਖ ਇੱਕ ਸਿਧਾਂਤ ਹੈ, ਸਿੱਖ ਇੱਕ ਬਚਨ ਹੈ, ਸਿੱਖ ਇੱਕ ਵੈਲਿਊ ਹੈ। ਹੁਣ ਨਤੀਜਾ ਕੀ? ਅਸੀਂ ਕੇਵਲ ਸਰੀਰ ਤੱਕ ਜੁੜ ਗਏ ਹਾਂ, ਜਿਹੜਾ ਅਸੀਂ ਸ਼ਕਲ ਰੂਪ ਨੂੰ ਵੀ ਕਹਿੰਦੇ ਹਾਂ ਉਹਦਾ ਠੀਕ ਗੱਲ ਹੈ, ਬਿਲਕੁਲ ਸਰੀਰ ਦਾ ਰੂਪ ਵੀ ਬਦਲਦਾ ਜਦੋਂ ਸਿੱਖ ਅੰਦਰ ਆਉਂਦਾ, ਕਿਉਂਕਿ ਸਿੱਖ ਸਿਧਾਂਤ ਦੇ ਮੁਤਾਬਕ ਰੱਬੀ ਹੁਕਮ ਹੈ। ਹੁਣੇ ਲਫਜ਼ ਆਏ ਸਨ ਕਿ ਸਿੱਖ ਸਿਧਾਂਤ ਨੇ ਤਾਂ ਜੋੜਿਆ ਹੀ ਹੁਕਮ ਨਾਲ ਹੈ। ਇਸ ਲਈ ਜਦੋਂ ਉਹ ਸਿੱਖ ਸਿਧਾਂਤ ਅੰਦਰ ਵਸਾਉਂਦਾ ਹੈ ਨਾ, ਜਿਹੜਾ ਸਿੱਖ ਅੰਦਰ ਜਦੋਂ ਵਸਦਾ ਨਾ, ਉਦੋਂ ਉਹਨੂੰ ਇੱਕ ਮਨ ਚ ਖਿਆਲ ਆਉਂਦਾ, ਮੈਂ ਕੋਈ ਕੰਮ ਉਹ ਨਾ ਕਰਾਂ ਜਿਹੜਾ ਮੈਨੂੰ ਰੱਬ ਦੇ ਹੁਕਮ ਤੋਂ ਵੱਖ ਕਰਦਾ ਹੋਵੇ। ਲੋ, ਇਹਦੇ ਨਾਲ ਸਾਡਾ ਸਰੂਪ ਵੀ ਬਦਲ ਜਾਂਦਾ। ਕਿਉਂਕਿ ਜੋ ਕੁਝ ਸਰੀਰ ਨਾਲ ਰੋਮ ਨੇ ਜਾਂ ਭਾਵ ਕੋਈ ਚੀਜ਼ ਉਸ ਹੁਕਮ ਵਿੱਚ ਆਈ ਕੋਈ ਅਸੀਂ ਆਪ ਤੇ ਲਾਈ ਨਹੀਂ। ਇਸ ਲਈ ਹੁਕਮ ਮੰਨਣ ਦੇ ਘੇਰੇ ਵਿੱਚ ਆ ਕੇ ਸਿੱਖ ਦਾ ਸਰੂਪ ਵੀ ਇਫੈਕਟਿਵ ਹੁੰਦਾ, ਲੇਕਿਨ ਸਿੱਖ ਅੰਦਰ ਵਸਦੇ ਸਰੀਰ ਦੇ, ਸਰੀਰ ਸਿੱਖ ਨਹੀਂ। ਸਰੀਰ ਸਿੱਖ ਦੇ ਅਨੁਕੂਲ ਹੋ ਜਾਂਦਾ ਜਦੋਂ ਸਿੱਖ ਅੰਦਰ ਵਸਦਾ। ਜਦੋਂ ਆਪਾਂ ਕੋਈ ਘਰ ਲੈਂਦੇ ਹਾਂ, ਮੈਂ ਆਪਣੀ ਕਿਤਾਬ ਵਿੱਚ ਵੀ ਲਿਖਿਆ, ਜਦੋਂ ਆਪਾਂ ਕੋਈ ਮਕਾਨ ਲੈਂਦੇ ਹਾਂ, ਘਰ ਲੈਂਦੇ ਹਾਂ, ਉਹਦੇ 'ਚ ਵਸੋਂ ਕਰਦੇ ਹਾਂ, ਉਦੋਂ ਘਰ ਦੀ ਬਣਤਰ ਵੀ ਅਸੀਂ ਆਪਣੇ ਅਨੁਕੂਲ ਬਣਾਉਣੇ। ਇਹੋ ਜਿਹੀਆਂ ਬਾਰੀਆਂ ਦਰਵਾਜ਼ੇ ਹੋਣ, ਇਹੋ ਜਿਹੇ ਕਲੀਨ ਵਿਛੇ ਹੋਣ, ਇਹੋ ਜਿਹੇ ਕਰਟਨ ਲੱਗੇ ਹੋਣ, ਅਨੁਕੂਲ ਹੋ ਜਾਂਦਾ। ਇਸੇ ਤਰ੍ਹਾਂ ਸਿੱਖ ਜਦੋਂ ਅੰਦਰ ਸਰੀਰ ਦੇ ਆ ਵਸਦਾ, ਉਹ ਘਰ ਰੂਪੀ ਸਰੀਰ ਜਿਹੜਾ ਹੈ ਉਹ ਵੀ ਉਹਦੇ ਅਨੁਕੂਲ ਹੋ ਜਾਂਦਾ। ਪਰ ਸਿੱਖ ਸਰੀਰ ਨਹੀਂ, ਫਿਰ ਦੁਰਾ ਦੇ ਆ ਅਸੀਂ ਭੁੱਲ ਕਰ ਰਹੇ ਹਾਂ, ਕਿਉਂਕਿ ਅਸੀਂ ਸਾਰੀ ਚੀਜ਼ ਨੂੰ ਸਰੀਰ ਨਾਲ ਜੋੜ। ਹੁਣ ਮਸਲਾ ਹੈ, ਰੱਬ ਵੀ ਸਰੀਰ ਨਹੀਂ। ਸਾਡੇ ਸਾਹਮਣੇ ਦੋ ਚੀਜ਼ਾਂ ਨੇ, ਅਗਲੇ ਦੋ ਲਫ਼ਜ਼ ਜਿਹੜੇ ਵਿਚਾਰਨ ਵਾਲੇ ਨੇ, ਜਿਹਨੇ ਸਾਡਾ ਬੇਸ ਬਣਾਉਣਾ, ਉਹ ਹੈ ਪ੍ਰਭੂ ਤੇ ਸਿਮਰਨ। ਪ੍ਰਭੂ ਤੇ ਸਿਮਰਨ। ਹੁਣ ਪ੍ਰਭੂ ਜਿਹੜਾ ਹੈ ਉਹ ਵੀ ਅਸੀਂ ਬਾਰ ਬਾਰ ਇੱਕ ਗੱਲ ਨੂੰ ਕਹਿ ਸੁਣ ਕੇ ਆਪਣੇ ਤੋਂ ਵੱਖ ਕਰ ਦਿੱਤਾ, ਉਹਨੂੰ ਇੱਕ ਸਰੀਰ ਦੇ ਦਿੱਤਾ। ਫਲਾਣੇ ਨੂੰ ਜੀ ਪ੍ਰਭੂ ਦੇ ਦਰਸ਼ਨ ਹੋਏ ਨੇ, ਉਹਨੇ ਰੱਬ ਦੇ ਦੀਦਾਰ ਕੀਤੇ ਨੇ, ਉਹ ਰੱਬ ਨਾਲ ਮਿਲਿਆ ਹੋਇਆ। ਹੁਣ ਲਫ਼ਜ਼ ਜਦੋਂ ਅਸੀਂ ਕਹਾਂਗੇ, ਦੋ ਅੱਖਰ ਸਾਡੇ ਵਿੱਚ ਪ੍ਰਚਲਿਤ, ਇੱਕ ਹੈ ਪ੍ਰਭੂ ਦਾ ਸਿਮਰਨ, ਇੱਕ ਹੈ ਨਾਮ ਦਾ ਸਿਮਰਨ। ਦੋ ਲਫ਼ਜ਼ ਬਾਣੀ ਵਿੱਚ ਬਾਰ ਬਾਰ ਆਏ ਨੇ। ਹੁਣ ਇਹ ਤੇ ਕਦੀ ਹੋ ਨਹੀਂ ਸਕਦਾ ਵੀ ਸਾਨੂੰ ਦੋ ਰਾਹ ਵਿਖਾਇਆ ਗਿਆ। ਹੁਣ ਵੀ ਕੁਝ ਲੋਕ ਉਹ ਨੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹ ਲੋਕ ਉਹ ਨੇ ਜਿਹੜੇ ਨਾਮ ਸਿਮਰਨ ਕਰਦੇ ਨੇ। ਦੋ ਲਫ਼ਜ਼ ਪ੍ਰਭੂ ਸਿਮਰਨ, ਕਿਉਂਕਿ ਉਹ ਬਾਣੀ ਵਿੱਚ ਵੀ ਆਇਆ, ਪ੍ਰਭ ਕਾ ਸਿਮਰਨ, ਪ੍ਰਭ ਕਾ ਸਿਮਰਨ ਗਰਭ ਨਾ ਬਸੇ, ਪ੍ਰਭ ਕਾ ਸਿਮਰਨ ਦੁੱਖ ਨਾ ਜਮ ਨਸੇ, ਇਸ ਪ੍ਰਭੂ ਦੇ ਸਿਮਰਨ ਦੀ ਗੱਲ ਵੀ ਆਈ ਹੈ। ਦੂਜੇ ਪਾਸੇ ਨਾਮ ਸਿਮਰਨ ਦੀ ਵੀ ਆਈ ਹੈ, ਸਿਮਰਨ ਨਾਮ ਦਾ। ਹੁਣ ਦੇਖਣਾ ਇਹ ਹੈ ਕਿ ਅਸੀਂ ਨਾਮ ਨੂੰ ਤੇ ਪ੍ਰਭੂ ਨੂੰ ਵੱਖ ਕਿਉਂ ਕੀਤਾ, ਕਿਉਂਕਿ ਅਸੀਂ ਦੇਹ ਰੂਪੀ ਪ੍ਰਭੂ ਬਣਾ ਲਿਆ। ਜਦੋਂ ਦੇਹ ਰੂਪ ਪ੍ਰਭੂ ਬਣੇਗਾ, ਪਹਿਲਾਂ ਤਾਂ ਪ੍ਰਭੂ ਝੂਠ ਹੋ ਜਾਏਗਾ, ਪ੍ਰਭੂ ਸੱਚ ਨਹੀਂ ਰਹਿਣਾ, ਕਿਉਂਕਿ ਦੇਹ ਤਾਂ ਕਦੀ ਸੱਚ ਹੁੰਦੀ ਨਹੀਂ। ਦੇਹ ਦਿਸਣ ਵਾਲੀ ਉਹ ਸੱਚ ਹੁੰਦੀ ਨਹੀਂ, ਇਸ ਲਈ ਪ੍ਰਭੂ ਝੂਠ ਹੋ ਜਾਏਗਾ। ਤੇ ਜਦੋਂ ਪ੍ਰਭੂ ਝੂਠ ਹੋਵੇਗਾ, ਨਾਮ ਸੱਚ ਕਿਵੇਂ ਰਹੇਗਾ? ਔਰ ਫੈਸਲਾ ਮੈਂ ਪਹਿਲੇ ਅਰਜ਼ ਕੀਤੀ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲ ਲੈਣਾ। ਗੁਰੂ ਕਹਿੰਦੇ ਨੇ
ਹਰ ਨਾਮ ਹਮਾਰਾ ਪ੍ਰਭ, ਹਰ ਨਾਮ ਹਮਾਰਾ ਪ੍ਰਭ, ਅਗਮ ਅਗੋਚਰ ਅਬਨਾਸੀ ਪੁਰਖ ਵਿਧਾਤਾ।
ਕਿਉਂਕਿ ਬਾਣੀ ਦਾ ਜਵਾਬ ਬਾਣੀ ਵਿੱਚ, ਸਾਨੂੰ ਕੋਈ ਮਸਲਾ ਸਾਡੇ ਸਾਹਮਣੇ ਆਵੇ ਉਹਨੂੰ ਹੱਲ ਅਸੀਂ ਬਾਹਰ ਉਹ ਨਹੀਂ ਕਰਨਾ, ਬਾਣੀ ਵਿੱਚ। ਗੁਰੂ ਕਹਿੰਦੇ ਨੇ ਨਾਮ ਹੀ ਮੇਰਾ ਪ੍ਰਭੂ ਹੈ, ਅਗਮ ਗੋਚਰ ਅਬਨਾਸ਼ੀ ਪੁਰਖ ਵਿਧਾਤਾ, ਸਭ ਕੁਛ ਮੇਰਾ ਨਾਮ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਹਰ ਨਾਮ ਹਮਾਰਾ ਪ੍ਰਭ, ਅਗਮ ਅਗੋਚਰ ਅਬਨਾਸ਼ੀ ਪੁਰਖ ਵਿਧਾਤਾ। ਹਰ ਨਾਮ ਹਮ ਸੇਵੈ, ਹਰ ਨਾਮ ਹਮ ਪੂਜੈ, ਹਰ ਨਾਮ ਮੈਂ ਹੀ ਹਰ ਜਾਤਾ, ਹਰ ਨਾਮ ਹਮਾਰਾ ਪ੍ਰਭ।
ਕਹਿਣ ਲੱਗੇ ਨਾਮ ਮੇਰਾ ਪ੍ਰਭੂ, ਕਿਉਂਕਿ ਪ੍ਰਭੂ ਦਾ ਸਰੀਰ ਕੋਈ ਨਹੀਂ। ਚਕਰ ਚੇਨ ਅਰ ਬਰਨ ਜਾਤ ਅਰ ਪਾਤ ਨੇ ਜੇ, ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕਤ ਕਹਿ। ਫੈਸਲਾ ਬਣੀ ਗਿਆ, ਨਾਮ ਸੱਚ ਕਿਉਂ ਹੈ? ਕਿਉਂਕਿ ਨਾਮ ਗੁਣ ਹੈ। ਇੱਥੇ ਰੁਕਣਾ, ਮੈਂ ਇੱਕ ਵਾਰ ਕੀਤੀ ਸੀ ਸਾਡੇ ਨਾਮ, ਕਿਉਂਕਿ ਅਸੀਂ ਝੂਠਾਂ ਸਰੀਰ ਕਰਕੇ ਸਾਡੇ ਸਰੀਰਾਂ ਦੇ ਨਾਂ ਰੱਖੇ ਜਾਂਦੇ ਨੇ, ਸਾਡਾ ਸਰੀਰ ਜੰਮਦਾ ਤੇ ਸਾਡੇ ਸਰੀਰ ਦਾ ਲੋਕ ਨਾਂ ਰੱਖਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਤੋਂ ਭਾਵੇਂ ਰੱਖਣ, ਫਿਰ ਵੀ ਲੋਕਾਂ ਦੀ ਮਰਜ਼ੀ ਚੱਲਦੀ ਹੈ। ਇਹ ਲੋਕ ਤਾਂ ਉਸ ਗੱਲ ਤੇ ਵੀ ਨਿਰਭਰ ਨਹੀਂ ਕਰਦੇ ਜੇ ਮਨਪਸੰਦ ਦਾ ਨਾਂ ਨਾ ਹੋਵੇ ਨਾ। ਕਈ ਵਾਰੀ ਪੁੱਛਣ ਆ ਜਾਂਦੀ ਜੀ ਅਗਲਾ ਅੱਖਰ ਲੈ ਸਕਦੇ। ਰੋਜ਼ਾਨਾ ਜੀਵਨ ਵਿੱਚ ਦੇਖਣਾ ਜੀ ਉਹ ਵੀ ਪਸੰਦ ਨਾ ਹੋਵੇ ਜੀ ਅਗਲਾ ਅੱਖਰ ਲੈ ਸਕ, ਭਾਵ ਨਾਮ ਉਹਨਾਂ ਆਪਣੀ ਪਸੰਦ ਦਾ ਰੱਖਣਾ ਲੋਕਾਂ ਨੇ ਰੱਖਣਾ। ਮੈਂ ਇੱਕ ਵਾਰ ਕੀਤੀ ਸੀ ਸਾਡੇ ਨਾਮ ਵਿੱਚ ਤੇ ਪ੍ਰਭੂ ਦੇ ਨਾਮ, ਜਿਹਨੂੰ ਪ੍ਰਭੂ ਜਿਹੜਾ ਪ੍ਰਭੂ ਰੂਪ ਹੈ ਨਾਮ ਵਿੱਚ ਕੀ ਫਰਕ ਹੈ, ਕਿਉਂਕਿ ਸਾਡਾ ਨਾਮ ਲੋਕ ਰੱਖਦੇ ਨੇ ਜਿਨ੍ਹਾਂ ਨੇ ਅਜੇ ਸਾਡਾ ਜਵਾਨੀ ਦਾ ਸਮਾਂ ਸਾਡੇ ਜੀਵਨ ਨੂੰ ਪੜਿਆ ਦੇਖਿਆ ਨਹੀਂ ਹੁੰਦਾ, ਉਹਨਾਂ ਨੇ ਆਪਣੀ ਮਰਜ਼ੀ ਦਾ ਕੇਵਲ ਸਰੀਰ ਦਾ ਨਾਂ ਰੱਖ ਦਿੱਤਾ ਹੁੰਦਾ। ਤੇ ਮੈਂ ਅਰਜ਼ ਕੀਤੀ ਸੀ ਇੱਕ ਵਾਰ ਕਿ ਕਈ ਕਿਸੇ ਦਾ ਨਾਮ ਅਮੀਰ ਸਿੰਘ ਹੋਵੇ, ਹੋ ਸਕਦਾ ਗਰੀਬ ਹੋਵੇ, ਪਰ ਨਾ ਅਮੀਰ ਸਿੰਘ ਹੋਵੇ। ਕੋਈ ਮਨੁੱਖ ਬੜਾ ਜ਼ਾਲਮ ਹੋਵੇ ਪਰ ਉਹਦਾ ਨਾਮ ਮਾਂ ਪਿਓ ਨੇ ਦਇਆ ਸਿੰਘ ਰੱਖ ਦਿੱਤਾ ਹੋਵੇ। ਕੋਈ ਬੰਦਾ ਬਿਲਕੁਲ ਅਨਪੜ੍ਹ ਮੂਰਖ ਹੋਵੇ ਤੇ ਫਿਰ ਮਾਂ ਬਾਪ ਨੇ ਉਹਦਾ ਨਾਂ ਸੁਜਾਨ ਸਿੰਘ ਰੱਖ ਦਿੱਤਾ ਹੋਵੇ, ਬੁੱਧ ਸਿੰਘ ਰੱਖ ਦਿੱਤਾ ਹੋਵੇ। ਐਸਾ ਹੋ ਸਕਦਾ, ਅਕਸਰ ਤੁਸੀਂ ਦੇਖੋਗੇ ਦੇਖਣ ਵਿੱਚ ਆਉਂਦਾ। ਇੱਕ ਖਿਆਲ ਕਰਿਓ, ਕਿਉਂਕਿ ਸਾਡਾ ਨਾਮ ਜਿਹੜਾ ਦੇਹ ਦਾ ਰੱਖਿਆ ਜਾਣਾ ਹੈ, ਗੁਣਾਂ ਦਾ ਨਹੀਂ। ਗੁਣ ਤਾਂ ਅਜੇ ਕਿਸੇ ਨੇ ਵੇਖੇ ਹੀ ਨਹੀਂ ਹੁੰਦੇ ਨੇ, ਮਾਂ ਬਾਪ ਨੂੰ ਕੀ ਪਤਾ ਵੱਡਾ ਹੋ ਕੇ ਨੇ ਕੀ ਬਣਨਾ, ਨਾਂ ਰੱਖਣ ਲਈ ਪਹਿਲਾਂ ਉਤਾਵਲੇ ਨੇ। ਇਸ ਲਈ ਸਾਡੇ ਨਾਂ ਅਸੀਂ ਨਹੀਂ ਹੁੰਦੇ, ਅਸੀਂ ਕੁਝ ਹੋਰ ਹੁੰਦੇ ਹਾਂ, ਨਾਂ ਕੁਝ ਹੋਰ ਹੁੰਦੇ ਨੇ। ਸਾਡਾ ਜੀਵਨ, ਸਾਡੇ ਗੁਣ ਕੁਝ ਹੋਰ ਹੁੰਦੇ ਨੇ, ਸਾਡੇ ਨਾਂ ਕੁਝ ਹੋਰ ਹੁੰਦੇ ਨੇ। ਅਸੀਂ ਆਪਣੇ ਆਪ ਨੂੰ ਨਾਂ ਨਹੀਂ ਆਖ ਸਕਦੇ, ਕਿਉਂਕਿ ਨਾਮ ਦਾ ਤੇ ਸਾਡਾ ਮੇਲ ਕੋਈ ਨਹੀਂ ਹੁੰਦਾ। ਕਿਸੇ ਨੇ ਸਾਡਾ ਨਾਂ ਰੱਖਿਆ ਹੁੰਦਾ, ਪਰ ਗੁਰੂ ਬਾਣੀ ਵਿੱਚ ਕਹਿੰਦੇ ਨੇ, ਬਲਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਆ ਜਿਹੜੇ ਲਫ਼ਜ਼ ਆਏ ਸਰੇ ਲਫ਼ਜ਼ ਵਰਤੇ ਨੇ, ਕਹਿਣ ਲੱਗੇ ਰੱਬ ਦਾ ਨਾਮ ਐਸਾ ਨਹੀਂ, ਕਿਉਂਕਿ ਰੱਬ ਦਾ ਮਾਂ ਬਾਪ ਤੇ ਕੋਈ ਹੈ ਹੀ ਨਹੀਂ ਸੀ, ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਹੁਣ ਜੇ ਉਹ ਸਰੀਰ ਹੋਵੇ ਤਾਂ ਪੈਦਾ ਕਰਨ ਵਾਲਾ ਜ਼ਰੂਰ ਹੋਵੇ, ਇਹ ਫੈਸਲਾ ਵੀ ਬਣੀਦਾ। ਗੁਰੂ ਕਹਿੰਦੇ ਨੇ ਕਿਸੇ ਦੀ ਦੇਹ ਮਾਂ ਬਾਪ ਬਿਨਾਂ ਪੈਦਾ ਨਹੀਂ ਹੁੰਦੀ, ਤੇ ਰੱਬ ਦੀ ਦੇਹ ਹੈ ਨਹੀਂ। ਕਿੱਥੋਂ ਤੱਕ ਅਸੀਂ ਜਾਵਾਂਗੇ ਕਿ ਸਾਡੇ ਭਰਮ ਭੁਲੇਖੇ ਦੂਰ ਹੋਣ, ਅਸੀਂ ਇਹਨਾਂ ਵਗਿਆਵਾਂ ਤੋਂ ਬਾਹਰ ਨਿਕਲੀਏ। ਪ੍ਰਭੂ ਦਾ ਮਾਂ ਬਾਪ ਕੋਈ ਨਹੀਂ, ਕਿਉਂਕਿ ਮਾਂ ਬਾਪ ਬਿਨਾਂ ਬੱਚੇ ਦਾ ਜਨਮ ਨਹੀਂ ਹੋ ਸਕਦਾ, ਬਾਣੀ ਦਾ ਫੈਸਲਾ ਹੈ। ਗੁਰੂ ਕਹਿੰਦੇ ਨੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਫੈਸਲਾ ਬਾਣੀ ਦਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਗੁਰੂ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਨੇ ਮਿਲ ਮਾਤ ਪਿਤਾ ਪਿੰਡ ਕਮਾਇਆ, ਪਿੰਡ ਕਹਿੰਦੇ ਨੇ ਸਰੀਰ ਨੂੰ, ਮਾਤਾ ਪਿਤਾ ਨੇ ਮਿਲ ਕੇ ਕੇਵਲ ਪਿੰਡ ਕਮਾਇਆ, ਸਰੀਰ ਨੂੰ ਜਨਮ ਦਿੱਤਾ, ਇਸ ਲਈ ਉਹਨਾਂ ਨੇ ਸਰੀਰ ਦਾ ਹੀ ਨਾਂ ਰੱਖਿਆ। ਅਜੇ ਤੱਕ ਉਹਦਾ ਜੀਵਨ ਕੀ ਹੈ ਉਹ ਉਹਨਾਂ ਨੂੰ ਪਤਾ ਹੀ ਨਹੀਂ। ਇਸ ਲਈ ਨਤੀਜਾ ਇਹ ਹੈ ਕਿ ਜੋ ਕੁਝ ਮੈਂ ਹਾਂ ਮੇਰਾ ਨਾਮ ਉਹ ਨਹੀਂ, ਵੱਖ ਵੱਖ, ਪਰ ਮੇਰਾ ਰੱਬ ਜਿਹੜਾ ਉਹਦੇ ਬਾਰੇ ਸਤਿਗੁਰ ਨੇ ਬਾਣੀ ਵਿੱਚ ਹੀ ਲਿਖ ਦਿੱਤਾ। ਕਹਿੰਦੇ ਨੇ ਕਬੀਰ ਕੋ ਸਵਾਮੀ ਐਸੋ ਠਾਕਰ, ਜਾ ਕੋ ਮਾਈ ਨਾ ਬਾਪੋ ਰੇ, ਜਿਹਦਾ ਮਾਂ ਬਾਪ ਕੋਈ ਨਹੀਂ, ਜਿਹਦਾ ਮਾਂ ਬਾਪ ਕੋਈ ਨਹੀਂ। ਉਹ ਆਪਣੇ ਇਸੇ ਲਈ ਆਪਾਂ ਸ੍ਰੀ ਜਪਜੀ ਸਾਹਿਬ ਦੇ ਆਰੰਭ ਚ ਪੜ੍ਹਨਾ ਸਵੈਭੰਗ, ਸਵੈਭੰਗ ਦਾ ਅਰਥ ਹੁੰਦਾ ਸਦੇ ਪ੍ਰਕਾਸ਼, ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਹਿਣ ਲੱਗੇ ਹੁੰਦਾ ਮਾਤਾ ਪਿਤਾ ਕੋਈ ਨਹੀਂ, ਤੇ ਮਾਤਾ ਪਿਤਾ ਨਾ ਹੋਣ ਕਰਕੇ ਸਰੀਰ ਕੋਈ ਨਹੀਂ, ਤੇ ਸਰੀਰ ਨਾ ਹੋਣ ਕਰਕੇ ਕਿਸੇ ਨੇ ਸਰੀਰ ਦਾ ਨਾਂ ਨਹੀਂ ਰੱਖਿਆ, ਰੱਬ ਦਾ ਨਾਮ ਸਰੀਰ ਕਰਕੇ ਨਹੀਂ ਰੱਖਿਆ। ਉਹਦਾ ਨਾਮ ਸੱਚ ਕਿਉਂ ਹੈ? ਕਿਉਂਕਿ ਉਹਦਾ ਨਾਮ ਉਹਦੇ ਗੁਣਾਂ ਤੋਂ ਪਿਆ ਹੈ। ਜੋ ਕੁਝ ਜੀਵਨ ਅੰਦਰ ਘਟ ਗਿਆ ਮੇਰੇ ਪ੍ਰਭੂ ਦੇ ਸਿਧਾਂਤ ਕਰਕੇ, ਉਹਦੇ ਗੁਣ ਨੂੰ ਧਾਰਨ ਕਰਕੇ, ਉਹਦਾ ਉਹੋ ਜਿਹਾ ਨਾਮ ਪੈ ਗਿਆ, ਰੱਖਿਆ ਨਹੀਂ ਗਿਆ। ਨਾਮ ਪੈ ਜਾਣਾ ਹੁੰਦਾ ਅਸਲੀਅਤ ਨਾਲ ਜੁੜਨਾ, ਵੀ ਜਿਹੜਾ ਕੰਮ ਕਿਸੇ ਨੇ ਕੀਤਾ ਉਹਦਾ ਨਾਮ ਪੈ ਗਿਆ। ਔਰ ਗੁਰੂ ਦਸਮ ਪਾਤਸ਼ਾਹ ਜੀ ਨੇ ਆਖ ਦਿੱਤਾ, ਕਹਿਣ ਲੱਗੇ
पाव सर्व नाम कथै कवन, तव सर्व नाम कथै कवन, कर्म नाम वर्णत सुमत।
कह लगे तेरे कर्म ही तेरा नाम बन गए, तेरे गुण ही तेरा नाम बन गए, तेरा सुभा तेरा सिद्धांत ही तेरा नाम बन गए। हुण इस करके तू नाम तो वख नहीं, मैं ते मेरा नाम वख वख हो सकते हैं क्योंकि दोनों का मेल नहीं। किसी होर का ते नाम उन्दे का वख वख होना सुभाविक है क्योंकि वो दोनों का विचार नहीं मिला, लेकिन रब जेड़ा है वो ते उनका नाम वख नहीं। इसलिए जे वो सत है ता नाम भी सत है, जे वो सत है ता नाम भी सत है। जे गुण कभी खत्म नहीं होंदा, जिवें मैं पहले अर्ज की सी भाई मणि सिंह शरीर करके चला गया, उनका गुण नहीं गया। भाई दया सिंह शरीर करके चला गया पर उनका गुण नहीं गया। भाई मती का शरीर करके चला गया, उनका गुण नहीं गया। यो कारण है मेरा रब जिहड़ा गुण रूप है, क्योंकि नाम जिहड़ा उनके गुण विचों पैदा होया ते वह गुण रूप है। इसलिए ना रब जांदा कदी संसार विचों ते ना कदी नाम जांदा। नाम भी सत है, नाम सत, आप सत, सत सबधारी, सारा कुछ सत है क्योंकि वो आप सत रूप है। इसलिए गुरु ने बाणी विच आख दिता, कह लगे सर्व गुण निधान कीमत ने ज्ञान ध्यान, वो सारे गुणा का खजाना है। भाव गुणा के समूह को रब आखते ने दुनिया। मैं समझना कि जे कभी आप आहिस्ता आहिस्ता सुखमणी साहब समझ लीए ना, सानू यह महसूस हो अंदर एक टिकाओ मिलेगा, एक भरोसा पैदा होगा कि रब तो साढ़े अंदर है। असं क्यों कह रहे हैं कि किसी को रब को प्राप्त करना है, रब ने साढ़े जीवन की राह में चल रहे हैं। असं उनके कोलों केवल अनजाने इसलिए विछड़े हुए हैं क्योंकि अंदर होने के बावजूद सानू पछाण कोई नहीं, पछाण इसलिए नहीं क्योंकि अज्ञानता है। सतगुरु ने बाणी आख दिता बिन शब्दे अंतर अनेरा, असी शब्द नू बाणी नू समझ नहीं सके इसलिए साढ़े अंदर अनेरा है। ना वस्त लहे ना चूके फेरा, वस्तु अंदर है पर प्राप्त नहीं हो रही, वस्तु प्राप्त नहीं हो रही। इसलिए सानू जरूरत है यह गल समझ की कि गुण जिहड़ा है ओ परमात्मा है। सर्व गुण निधान कीमत ने ज्ञान ध्यान, जेड़ा प्रभु है वह सारे गुणा का, जिन्हें संसार अंदर अच्छाइयां नेकियां चंगे गुण सिद्धांत ने उन्हों का समूह जेड़ा मेरा रब है। तो ज्यों ज्यों असी गुण धारण करते जावांगे जीवन में, ज्यों ज्यों साढ़े गुण प्रवेश करते जाएंगे त्यों त्यों असी रब के नेड़े होंदे जावांगे। रब के नेड़े होना होर कोई नहीं, मत समझो किसी तीर्थ से जाके रब मिल जाता है, मत समझो किसी धर्म स्थान या किसी गुरुद्वारे या किसी मंदिर मस्जिद में जाके रब मिलता है, बिल्कुल नहीं। फैसले बन गए कि हज काबे हो जाए था, बाबा फरीद कहते हज काबे हो जाए था आगे मिलिया खुदाए। अपनी एक एग्जाम्पल दे, मैं काबे की हाजिरी जा रहा सा, रस्ते मैं कोई मिलिया तो मैं कह लगा कबीर कितने चले हैं, काबे की हाजिरी क्यों चले हैं, उसे रब बैठा है खुदावंद बैठा। कहने लगे वो मेरे नाल लड़ पिया, गुस्से में आ गया, तैनू किन्ने आख्या मैं एक थां ते कैद बैठा कि मैं किसी केवल मस्जिद में ही रहना। हज काबे हो जाए था आगे मिलिया खुदाए, साई मुझसे लड़ पड़िया तुझे किन फरमाई गए। ख्याल करे असी यह देखना ते केवल पछाणना है कि रब साढ़े अंदर है। कितनी अजीब गल है, गुरु बाणी विच सानू बार बार यह गल समझा रही है कि रब तेरे अंदर है। ते असीं आख भी रहे हैं पिछले दिन चर्च की थी, किसी डॉक्टर नू आखियो भी भला साडा ऑपरेशन करके कि सानू रब ढूंढ देवे, क्योंकि असीं ठोस रूप दे दिता रब नू, वखरा रूप दे दिता। जदों ठोस स्थूल रूप होगा ना रब, उदों वखरा हो जाएगा। सूक्ष्म ही मिलता, स्थूल कभी नहीं मिलता। मैं कई बार करना, दीवा स्थूल है, मिट्टी का दीवा स्थूल है, उनका वजन है, उनका कोई घेरा है, सीमा है, स्थूल है, पर उनके विच जड़ी बल रही लाट है, रोशनी है, वो सूक्ष्म है। दीवा पकड़िया जा सकता है, रोशनी नहीं पकड़ी जा सकती, क्योंकि सूक्ष्म है। पर ख्याल करियो, दो दीवियों नू एक नहीं किया जा सकता, दो दीवियों की रोशनी एक हो जाएगी, क्योंकि सूक्ष्म है। इसलिए सानू रब दे मिलाप लई सूक्ष्म उन्नू मनना पएगा। जे असी स्थूल मन लवांगे साडे नाल मिल ही नहीं सकदा, फिर एक साडा शरीर है, कौन दा शरीर है, असी कित्थे कित्थे गलती कर रहे हैं। मैं कई बार हैरान हुंना कि सतगुरु ने बाणी दे सरूप विच सानू इन्नियां बख्शां कीतियां ने, असी डुंघाई नाल वाच नहीं रहे। सानू जरूरत है अज बाणी नू गहराई विच देखण दी। इसलिए एक ख्याल करियो, रब ठोस वखरा नहीं, रब है गुण, सर्व गुण निधान, गुणा का खजाना है। तो जिस दिन साडे मन में यह विश्वास आ गया कि रब गुण है, तो गुणा नू असी धारण कर लिया, उस दिन समझ लवेंगे रब साडे अंदर धारण हो रहा है, रब दे असी नेड़े हो रहे हैं। मैं एक अरज की थी, बाबा कबीर जी के लफज ने, कि पारस के संग तांबा बिगड़े, सो तांबा कंचन हो निबरे। कहते कहते अखीर से जाके कहने लगे, संतन संग कबीरा बिगड़ियो, सो कबीर रामे हो निबरे। कबीर राम हो गए, की उनकी शक्ल बदल गई, की उनकी लंबाई ऊंचाई हाइट च फर्क पै गया, बिल्कुल नहीं, अंदर गुण आ गया, अंदर कोई सहज आ गया, अंदर कोई सत संतोख दया धर्म आ गया, अंदर कोई बलवान विचारधारा पैदा हो गई। जे चंगे समाज में असी पैदा करना है तो सानू बलवान विचारधारा पैदा करनी पैनी है। अंदर कोई बलवान विचारधारा पैदा हो गई तो वह बलवान विचारधारा जी सी रब सी, कबीर राम हो गया। तो मैं कर रहा सर, रब जेड़ा है, प्रभु जेड़ा है, वह है उनका नाम। नाम क्योंकि गुण तो पैदा होया, उनका नाम साढ़े तुहाडे वांगू किसी ने नहीं रखिया, उनका नाम उनके गुणों तो पैदा होया। इसलिए प्रभु की है, प्रभु है वो गुण, ते नाम है उन्हां गुणों का तरफ। इसलिए नाम ते प्रभु नूं वख वख नहीं किया जा सकता। इसलिए सिमरन सिखाने वाले ने नाम का भी सिमरन भी आख्या, नाम सिमरन ते प्रभु सिमरन भी आख्या, प्रभु कह सिमरन गर्भ नगर सिंह, क्योंकि प्रभु विच ते नाम विच कोई फर्क नहीं। हर नाम हमारा प्रभ, अवगत अगोचर अवनाशी पुरख पिता, हर नाम हम सेवें, हर नाम हम पूजें, हर नाम ही हम जाता। इसलिए नाम नू ते प्रभु नू वख वख नहीं करना, ते नाम है गुण। इसलिए प्रभु नू किसे वखरे स्वरूप विच, किसे वखरी शकल विच, वखरी देह विच नहीं ढूंढना। हुण आ गया मसला सिमरन दा, मैं चाहता सा अज असी बेस बना लईए ताकि आने वाले समय अंदर सानू सौखा हो जाए। प्रभु जेड़ा है, नाम जेड़ा है, ये दोनों चीजा गुण ने। ते सिमरन जेड़ा है वह है चेता शक्ति। सिमर का अर्थ है चेता शक्ति। जो कोई चीज भुल जाती है उन्होंने असी कहने भी मेरे सिमरन विच्चों निकल गई। देवनागरी बोली का लफज है, सिमर का अर्थ है चेता शक्ति। सिमरन विच रहना, चेता शक्ति विच रहना। हुण नाम सिमरन, क्योंकि नाम ते प्रभु दोनों चीजा गुण ने, ते मनुख दे जीवन विच जे भुले ना गुण की चीज है। जे पहला हर वेले गुण चेते रहने, प्रभु दे प्रभु रूपी गुण जेड़े ने हमेशा चेते विच रहने, तो मनुख रब दे नेड़े हो जाए। लेकिन असी उस दे उल्ट फिर देह ते लै आंदा सिमरन भी, सिमरन दे अर्थ चेता शक्ति छड़ के असी सिमरन नू फिर देह ते ले आंदा भी ए जबान जड़ी, क्योंकि जबान का मूंह जड़ा है वह तो हिस्सा है शरीर का, असी फिर इतने ले आंदा कि जिन्नी देर असी जबान तो बैठ के वाहगुरू वाहगुरू आखने उनका ना ही सिमरन है। तो दो घंटे आख के दरवाजे बाहर निकलने, मुड़ के झूठ भी बोलने, फरेब भी करने, ठगियां भी करने, असी शरीर के हिस्से मूंह के ਅਧੀਨ ਕਰ ਦਿੱਤਾ ਸਿਮਰਨ ਵੀ। ਸਭ ਗੱਲ ਅਸੀਂ ਸਰੀਰ ਤੇ ਲੈ ਆਂਦੇ। ਹੁਣ ਸੋਚਿਓ ਜੇ ਸਰੀਰ ਦੇ ਕਹੇ ਹੋਏ ਨੂੰ ਆਰਾਧਨਾ ਆਖੀਏ, ਸਿਮਰਨ ਦੀ ਆਰਾਧਨਾ ਆਖੀਏ, ਤੇ ਫਿਰ ਗੁਰੂ ਬਾਣੀ ਅੰਦਰ ਇੱਕ ਹੁਕਮ ਕਰਦੇ ਨੇ, ਕਹਿੰਦੇ ਨੇ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੇ ਜੀ। ਇੱਕ ਨਿਮਖ ਭਰ ਵੀ ਢਿੱਲ ਨਾ ਹੋਵੇ, ਤਾਂ ਕਿ ਕੋਈ ਸੰਸਾਰ ਅੰਦਰ ਆਮ ਸੰਸਾਰਿਕ ਜੀਵਨ ਵਾਲਾ ਮਨੁੱਖ, ਅਸੀਂ ਤੁਸੀਂ ਤਾਂ ਉਹਦੇ 'ਚ ਫਿੱਟ ਹੀ ਨਹੀਂ ਹੁੰਦੇ, ਭਲਾ ਦਿਨ ਰਾਤੀ ਦਿਨ ਰਾਤ 24 ਘੰਟੇ ਕੋਈ ਆਪਾਂ ਆਰਾਧਨਾ ਜ਼ਬਾਨੋਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ? ਕਾਰੋਬਾਰ ਕਿਵੇਂ ਚਲਾਏਗਾ, ਵਿਹਾਰ ਕਿਵੇਂ ਕਰੇਗਾ? ਪ੍ਰਭੂ ਹੈ, ਨਾਮ ਹੈ, ਗੁਣ, ਤੇ ਉਹਨਾਂ ਗੁਣਾਂ ਨੂੰ ਚੇਤਨ ਸ਼ਕਤੀ ਵਿੱਚ ਲਿਆਉਣਾ, ਸਿਮਰ ਵਿੱਚ, ਯਾਦ ਸ਼ਕਤੀ ਵਿੱਚ ਲਿਆਉਣਾ, ਕਿ ਮੈਨੂੰ ਗੁਣ ਰੂਪ ਜਿਹੜੇ ਪਰਮਾਤਮਾ ਦਾ ਨਾਮ ਹੈ ਹਮੇਸ਼ਾ ਯਾਦ ਰਹੇ। ਕੁਝ ਸਮਾਂ ਜਿੰਨਾ ਮਿਲੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ, ਮੇਰਾ ਛੁਡਾਉਣ ਦਾ ਮਕਸਦ ਨਹੀਂ, ਪਰ ਇਹ ਨਾ ਸਮਝੋ ਕਿ 2 ਘੰਟੇ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਬਸ ਇਹੋ ਮੇਰਾ ਸਿਮਰਨ ਸੀ ਖਤਮ ਹੋ ਗਿਆ, ਹੁਣ ਬਾਅਦ ਵਿੱਚ ਮੈਂ ਬਾਕੀ 22 ਘੰਟੇ ਜੋ ਮਰਜ਼ੀ ਕਰੀ ਜਾਵਾਂ। ਉਹਦੇ ਗੁਣ ਜਿਹੜੇ ਨੇ ਉਹ ਤੁਹਾਡੇ ਸਿਮਰਨ, ਮੇਰੇ ਸਿਮਰ ਵਿੱਚ ਆ ਜਾਣ, ਚੇਤਾ ਸ਼ਕਤੀ ਵਿੱਚ ਆ ਜਾਣ, ਕਦੇ ਵੀ ਨਾ ਵਿਸਰਨ। ਜੇ ਪ੍ਰਭੂ ਸੱਚ ਹੈ ਤੇ ਸਾਨੂੰ ਹਰ ਵਕਤ ਝੂਠ ਬੋਲਣ ਲੱਗਿਆ ਸੱਚ ਚੇਤੇ ਆ ਜਾਏ, ਹੈ ਝੂਠ ਨਹੀਂ ਬੋਲਣਾ, ਪ੍ਰਭੂ ਤੋਂ ਦੂਰ ਹੋ ਜਾਵਾਂਗੇ, ਕਿਉਂਕਿ ਪ੍ਰਭੂ ਤਾਂ ਸੱਚ ਹੈ। ਜੇ ਝੂਠ ਬੋਲਤਾ ਦੂਰ ਹੋ ਜਾਵਾਂਗੇ, ਕਿਉਂਕਿ ਸੱਚ ਤੋਂ ਦੂਰ ਹੋ ਗਏ, ਕਿਉਂਕਿ ਪ੍ਰਭੂ ਬਖਸ਼ਿੰਦ ਹੈ। ਜੇ ਅਸੀਂ ਕਿਸੇ ਤੇ ਨਿਰਦੈਤਾ ਕੀਤੀ, ਕਿਸੇ ਤੇ ਜ਼ੁਲਮ ਕੀਤਾ, ਪ੍ਰਭੂ ਨਾਲ ਦੂਰ ਹੋ ਜਾਵਾਂਗੇ। ਜਿੰਨੇ ਗੁਣ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ, ਤੇ ਜਦੋਂ ਅਸੀਂ ਗੁਣਾਂ ਨੂੰ ਚੇਤਾ ਸ਼ਕਤੀ ਵਿੱਚ ਰੱਖਾਂਗੇ, ਫਿਰ ਭਾਵੇਂ ਬੈਠੇ ਹੋਈਏ ਦੁਕਾਨ ਤੇ ਆ ਜਾਏ ਗਾਹਕ, ਜ਼ਬਾਨੋਂ ਵਾਹਿਗੁਰੂ ਵਾਹਿਗੁਰੂ ਨਾ ਕਹਿ ਸਕਦੇ ਹੋਈਏ, ਪਰ ਉਹਦੇ ਨਾਲ ਗੱਲ ਕਰਨ ਲੱਗਿਆਂ ਬਿਲਕੁਲ ਠੱਗੀ ਨਾ ਕਰੀਏ, ਝੂਠ ਨਾ ਬੋਲੀਏ, ਇਸ ਖਿਆਲ ਨਾਲ ਕਿਉਂਕਿ ਰੱਬ ਸੱਚ ਹੈ। ਜੇ ਮੈਂ ਸੱਚ ਛੱਡ ਦਿੱਤਾ ਤੇ ਮਤ ਕਿਤੇ ਰੱਬ ਤੋਂ ਦੂਰ ਹੋ ਜਾਣਾ, ਸਮਝ ਲਿਓ ਉਸ ਕਸਟਮਰ ਨਾਲ, ਉਸ ਗਾਹਕ ਨਾਲ ਕੀਤੀ ਹੋਈ ਗੱਲਬਾਤ ਵੀ ਪੱਕੀ ਹੋ ਜਾਏਗੀ, ਉਹ ਸਿਮਰ ਹੋ ਜਾਏਗੀ, ਉਹ ਸਿਮਰਨ ਬਣ ਜਾਏਗੀ, ਕਿਉਂਕਿ ਸਿਮਰ ਤਾਂ ਹੋ ਗਿਆ ਨਾ, ਚੇਤਾ ਸ਼ਕਤੀ ਵਿੱਚ ਗੁਣ ਆ ਗਿਆ। ਔਰ ਇਹੋ ਕਾਰਨ ਜੇ ਬਾਣੀ ਨੇ ਇਸ ਗੱਲ ਦਾ ਫੈਸਲਾ ਕੀਤਾ, ਤੁਸੀਂ ਅਰੜੋ ਕਿ ਬਾਣੀ ਹਰ ਗੱਲ ਦਾ ਜਵਾਬ ਦਿੰਦੀ ਹੈ। ਸਤਿਗੁਰੂ ਕਹਿੰਦੇ ਨੇ ਗੁਰਮੁਖ ਹੱਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤੋ। ਹੁਣ ਕੀ ਇੱਥੇ ਆਖੋਗੇ, ਹੁਣ ਦੱਸ ਨਾ ਰੋਣਾ ਵੀ ਭਗਤੀ ਹੋ ਗਿਆ, ਹੁਣ ਦੱਸ ਹੱਸਣਾ ਰੋਣਾ ਵੀ ਸਿਮਰਨ ਹੋ ਗਿਆ, ਕਿਉਂਕਿ ਜੇ ਉਹ ਰੋਇਆ ਤਾਂ ਹੋ ਸਕਦਾ ਉਹਦੀ ਅੱਖਾਂ ਵਿੱਚ ਅੱਥਰੂ ਇਸ ਲਈ ਆਇਆ ਹੈ ਹੁਣ ਸੰਸਾਰ ਦੀ ਹਾਲਤ ਵੇਖ ਕੇ ਕਿਸੇ ਦੇ ਦਇਆ ਕਰਕੇ। ਜੇ ਹੱਸਿਆ ਤੇ ਹੋ ਸਕਦਾ ਜਿਵੇਂ ਗੁਰਬਾਣੀ ਅੰਦਰ ਸਤਿਗੁਰ ਨੇ ਬਾਣੀ ਵਿੱਚ ਆਖਿਆ, ਨਾਮੇ ਦੇਖ ਨਾਰਾਇਣ ਹੱਸੇ, ਉਹਦੀ ਖੁਸ਼ੀ ਜਿਹੜੀ ਹੈ ਉਹ ਅੰਦਰ ਅੰਤਰਾਤਮੇ ਦਾ ਸਹਿਜ ਬਣ ਗਈ ਹੋਵੇ। ਇਸ ਲਈ ਇੱਕ ਖਿਆਲ ਕਰਿਓ, ਅਸੀਂ ਭਗਤੀ ਦੀ ਉਸ ਮੰਜ਼ਿਲ ਨੂੰ, ਉਸ ਰਾਹ ਨੂੰ ਤਾਂ ਪਾ ਸਕਾਂਗੇ ਜੇ ਅਸੀਂ ਸਰੀਰ ਦੇ ਉਸ ਘੇਰੇ ਵਿੱਚੋਂ ਨਿਕਲਾਂਗੇ। ਸਰੀਰ ਦੇ ਘੇਰੇ ਵਿੱਚ ਸਾਡਾ ਸਿਮਰਨ ਵੀ ਘੰਟਾ 2 ਘੰਟੇ ਦਾ ਹੀ ਹੋਏਗਾ, ਫਿਰ ਉਸ ਤੋਂ ਬਾਅਦ ਸਾਡਾ ਸਾਰਾ ਕੁਝ ਸੰਸਾਰੀ ਹੋ ਜਾਏਗਾ, ਔਰ ਹੋ ਰਿਹਾ। ਅਸੀਂ ਕਈ ਵਾਰ ਉਲਾਂਭਾ ਵੀ ਦਿੰਦੇ ਹਾਂ, ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ ਜੀ, ਮਾਲਾ ਫੇਰਦਾ ਜੀ, ਸਾਰਾ ਦਿਨ ਝੂਠ ਬੋਲਦਾ ਜੀ, ਕਿਉਂ ਕਰਦਾ? ਕਿਉਂਕਿ ਅਸੀਂ ਸਮਾਂ ਨਿਸ਼ਚਿਤ ਕਰ ਲਿਆ ਕਿ ਸਾਨੂੰ ਘੰਟਾ 2 ਘੰਟੇ ਸਿਮਰਨ ਹੈ, ਉਸ ਤੋਂ ਬਾਅਦ ਜੋ ਮਰਜ਼ੀ ਕਰੋ। ਤੇ ਗੁਰੂ ਕਹਿੰਦੇ ਨੇ ਨਹੀਂ, ਜੇ ਤੂੰ ਗੁਣ ਨੂੰ ਪਰਮਾਤਮਾ ਸਮਝ ਲੈ, ਜੇ ਤੂੰ ਗੁਣ ਨੂੰ ਨਾਮ ਸਮਝ ਲੈ, ਤੇ ਫਿਰ 24 ਘੰਟੇ ਜਦੋਂ ਤੂੰ ਸੱਚ ਨੂੰ, ਨੇਕੀ ਨੂੰ, ਭਲਾਈ ਨੂੰ, ਗੁਣਾਂ ਨੂੰ ਗ੍ਰਹਿਣ ਕਰੇਗਾ, ਉਹ ਤੇਰਾ ਜੀਵਨ ਰੂਪ ਜਿਹੜਾ ਹੈ ਉਹ ਗੁਣ ਰੂਪ ਹੋ ਜਾਏਗਾ, ਫਿਰ ਰੱਬ ਤੇਰੇ ਨਾਲੋਂ ਕਦੀ ਨਹੀਂ ਵਿਛੜੇਗਾ। ਉਸ ਜੀਵਨ ਤੇ ਉਸ ਕਨਸੈਪਟ ਵਿੱਚ ਕੀਤਾ ਹੋਇਆ ਤੇਰਾ ਹਰ ਕੰਮ ਸਿਮਰਨ ਬਣ ਜਾਏਗਾ। ਗੁਰੂ ਨੇ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਜਦੋਂ ਤੂੰ ਇੱਥੋਂ ਤੱਕ ਪੁੱਜੇਗਾ ਫਿਰ ਵਿਸ਼ਵਾਸ ਕਰ, ਸਿਧਾਂਤ ਨੂੰ, ਕੇਵਲ ਨਾਮ ਨੂੰ ਤੇ ਪ੍ਰਭੂ ਨੂੰ, ਗੁਣ ਰੂਪੀ ਸਿਮਰਨ ਪ੍ਰਭੂ ਨੂੰ ਸਿਮਰੇਗਾ, ਤੇ ਫਿਰ ਵਿਸ਼ਵਾਸ ਕਰ ਉਹ ਮਰੇਗਾ ਨਹੀਂ, ਕਿਉਂਕਿ ਗੁਣ ਕਦੀ ਖਤਮ ਨਹੀਂ ਹੁੰਦੇ, ਸਰੀਰ ਖਤਮ ਹੁੰਦਾ, ਗੁਣ ਨੂੰ ਕਦੀ ਕਾਲ ਨਹੀਂ ਪੈਂਦਾ, ਗੁਣਾਂ ਦਾ ਕੋਈ ਦੁਸ਼ਮਣ ਨਹੀਂ ਹੁੰਦਾ, ਉਹਦੇ ਗੁਣਾਂ ਦੇ ਅੱਗੇ ਕਦੀ ਕੋਈ ਵਿਘਨ, ਰੁਕਾਵਟਾਂ ਨਹੀਂ ਪੈਂਦੀਆਂ। ਤੁਸੀਂ ਕਿਸੇ ਨਾਲ ਭਲਾ ਕਰੋ, ਕੋਈ ਰੁਕਾਵਟ ਪਾਏਗਾ? ਸਤਿਗੁਣ ਇਸੇ ਲਈ ਮੈਂ ਗੱਲ ਬਾਕੀ ਸੰਖੇਪ ਵਿੱਚ ਇਸ ਲਈ ਕਰਨਾ ਚਾਹੁੰਦਾ ਕਿਉਂਕਿ ਸਾਡਾ ਬੇਸ ਬਣ ਜਾਏ। ਗੁਰੂ ਨੇ ਆਖਿਆ ਪ੍ਰਭ ਕੈ ਸਿਮਰਨ ਗਰਭ ਨਾ ਬਸੇ, ਸਰੀਰ ਕਰਕੇ ਨਹੀਂ, ਜਿਹੜਾ ਸਾਡਾ ਜਨਮ ਮਰਨ ਬਣ ਰਿਹਾ ਪ੍ਰਭੂ ਨਾਲੋਂ ਟੁੱਟ ਕੇ, ਇਹਦਾ ਫੈਸਲਾ ਵੀ ਬਾਣੀ ਦਿੱਤਾ। ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਇਹ ਤਾਂ ਜਿਉਂਦੇ ਦੇ ਕੰਮ ਨੇ, ਪਰ ਕਹਿਣ ਲੱਗੇ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਇਉਂ ਮਨੁੱਖ ਕਦੀ ਜੰਮਦਾ ਕਦੀ ਮਰਦਾ। ਗੁਰੂ ਕਹਿੰਦੇ ਨੇ ਇਸ ਲਈ ਉਸ ਪ੍ਰੀਤ ਰੂਪੀ ਸਿਧਾਂਤ ਨਾਲ ਜੁੜ, ਗੁਣਾ ਰੂਪੀ ਪਰਮਾਤਮਾ ਦੇ ਸਿਮਰਨ ਨਾਲ ਜੁੜ, ਤੇ ਫਿਰ ਤੂੰ ਵਿਸ਼ਵਾਸ ਕਰ, ਪ੍ਰਭ ਕਹਿ ਸਿਮਰਨ ਗਰਭ ਨਾ ਬਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ। ਉਹਦਾ ਸਮਾਂ ਕਦੀ ਖਤਮ ਨਹੀਂ ਹੋਏਗਾ, ਉਹ ਕਾਲ ਤੋਂ ਦੂਰ ਹੋ ਜਾਏਗਾ, ਉਹਦਾ ਸਮਾਂ ਕਦੀ ਖਤਮ ਨਹੀਂ ਹੋਏਗਾ। ਉਹ ਸਰੀਰ ਕਰਕੇ ਬੇਸ਼ੱਕ ਚਲਾ ਜਾਏ, ਉਹਦੇ ਗੁਣ ਰਹਿਣਗੇ। ਪ੍ਰਭ ਕਹਿ ਸਿਮਰਨ ਦੁਸ਼ਮਣ ਤਰੇ, ਜਦੋਂ ਤੇਰੇ ਵਿੱਚ ਚੰਗਿਆਈਆਂ ਤੇ ਗੁਣ ਆ ਜਾਣਗੇ, ਕੋਈ ਤੇਰਾ ਦੁਸ਼ਮਣ ਵੀ ਨਹੀਂ ਰਹੇਗਾ। ਪ੍ਰਭ ਸਿਮਰਤ ਕੱਛ ਵਿਘਨ ਨਾ ਲੱਗ ਗਏ, ਕੋਈ ਵਿਘਨ ਨਹੀਂ। ਕਹਿਣ ਲੱਗੇ ਪ੍ਰਭ ਕਹਿ ਸਿਮਰਨ ਅਣ ਦਿਨ ਜਾਗਿਆ। ਪ੍ਰਭੂ ਦੇ ਸਿਮਰਨ ਦੀ ਨਿਸ਼ਾਨੀ ਕੀ ਹੈ? ਅਣ ਦਿਨ ਦਿਨੇ ਰਾਤ ਜਾਗਦਾ। ਇੱਥੇ ਫਿਰ ਸੋਚਣਾ ਹੈ, ਜੇ ਸਰੀਰ ਦਾ ਮਸਲਾ ਹੋਵੇ ਤੇ ਕੋਈ ਦਿਨ ਰਾਤ ਜਾਗ ਸਕਦਾ? ਕਿੰਨੇ ਕੁ ਦਿਨ ਜਾਗੋਗੇ? ਚਾਰ ਦਿਨ ਇਕੱਠੀਆਂ ਨਾਈਟਾਂ ਲਾਉਣੀਆਂ ਪੈਣਾ, ਸਵੇਰੇ ਉੱਠਿਆ ਨਹੀਂ ਜਾਂਦਾ। ਤੇ ਗੁਰੂ ਕਹਿੰਦੇ ਪ੍ਰਭ ਕਹਿ ਸਿਮਰਨ ਅਣ ਦਿਨ ਜਾਗਾ। ਹੁਣ ਇਹ ਸਰੀਰ ਦਾ ਮਕਸਦ ਨਹੀਂ, ਇੱਥੇ ਜਾਗਣ ਤੋਂ ਭਾਵ ਹੈ ਗਿਆਨ। ਕਿਉਂਕਿ ਜਦੋਂ ਮਨੁੱਖ ਅਗਿਆਨਤਾ ਵਿੱਚ ਹੁੰਦਾ ਉਦੋਂ ਸੁੱਤਾ ਹੁੰਦਾ, ਅਗਿਆਨਤਾ ਨੂੰ ਨੀਂਦ ਆਖਿਆ ਗਿਆ ਤੇ ਗਿਆਨ ਨੂੰ ਜਾਗਣਾ ਆਖਿਆ। ਜਿਹਦੇ ਵਿੱਚ ਕੁਝ ਦਿਸ ਪਵੇ ਉਹਨੂੰ ਅਸੀਂ ਦਿਨ ਕਹਿੰਦੇ ਹਾਂ, ਜਾਗਣਾ ਕਹਿੰਦੇ। ਸੁੱਤੇ ਵਿੱਚ ਤੇ ਜਾਗਣ ਵਿੱਚ ਫਰਕ ਕੀ ਹੈ? ਜਦੋਂ ਮਨੁੱਖ ਸੁੱਤਾ ਹੁੰਦਾ ਉਦੋਂ ਕੋਲ ਕੁਝ ਵੀ ਹੋਈ ਜਾਏ ਉਹਨੂੰ ਪਤਾ ਹੀ ਕੁਛ ਨਹੀਂ ਹੁੰਦਾ, ਉਹ ਸੁੱਤਾ ਹੋਇਆ। ਤੇ ਜਦੋਂ ਜਾਗ ਪੈਂਦਾ ਉਦੋਂ ਹਰ ਇੱਕ ਚੀਜ਼ ਉਹਨੂੰ ਦਿਸਦੀ ਹੈ, ਤੇ ਦਿਸਣ ਦਾ ਮਤਲਬ ਹੈ ਗਿਆਨ। ਗੁਰੂ ਕਹਿਣ ਲੱਗੇ ਜਿਸ ਦਿਨ ਤੇਰੀ ਚੇਤਨਾ ਜਾਗ ਪਈ, ਤੂੰ ਗਿਆਨਵਾਨ ਹੋ ਗਿਆ ਗੁਰੂ ਨਾਲ ਜੁੜ ਕੇ ਤੇ ਸਾਧ ਸੰਗਤ ਵਿੱਚ ਬੈਠ ਕੇ, ਵਿਸ਼ਵਾਸ ਕਰ ਉਸ ਦਿਨ ਤੇਰਾ ਦਿਨ ਰਾਤ ਨੂੰ ਸੁੱਤਾ ਹੋਵੇ ਜਾਂ ਜਾਗਦਾ ਹੋਵੇ, ਭਾਵੇਂ ਜਿਉਂਦਾ ਹੋਵੇ ਜਾਂ ਮਰਿਆ ਹੋਵੇ, ਗੁਰਮੁਖ ਮੂਹੇ ਜੀਵ ਦੇ ਪ੍ਰਵਾਨ ਹੈ, ਸਭ ਕੁਝ ਤੇਰਾ ਪ੍ਰਵਾਨ ਹੋ ਜਾਏਗਾ, ਕਿਉਂਕਿ ਤੂੰ ਗੁਣਾਂ ਨਾਲ ਜੁੜ ਕੇ ਹੀ ਸੁੱਤਾ ਹੈ। ਉਹ ਸਰੀਰ ਕਰਕੇ ਤੇਰਾ ਸੌਣਾ ਸੌਣਾ ਨਹੀਂ, ਸਰੀਰ ਕਰਕੇ ਤੇਰਾ ਜਾਗਣਾ ਜਾਗਣਾ ਨਹੀਂ, ਤੂੰ ਸਰੀਰ ਕਰਕੇ ਜਾਗ ਰਿਹਾ ਫਿਰ ਰਿਹਾ ਪਰ ਆਤਮਿਕ ਤੌਰ ਤੇ ਸੁੱਤਾ ਹੋਇਆ। ਇਸ ਲਈ ਗੁਰੂ ਨੇ ਆਖਿਆ ਪ੍ਰਭ ਕਹਿ ਸਿਮਰਨ ਅਣ ਦਿਨ ਜਾਗੈ। ਇੱਥੇ ਲੋੜ ਹੈ ਗਿਆਨ ਦੀ, ਜਾਗਰਤੀ ਦੀ। ਕਹਿਣ ਲੱਗੇ ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ। ਜਦੋਂ ਇਹ ਅਵਸਥਾ ਬਣ ਜਾਏਗੀ ਫਿਰ ਡਰ ਆਵੇਗਾ ਹੀ ਨਹੀਂ। ਜਦੋਂ ਕਾਲ ਦਾ ਡਰ ਵੀ ਨਾ ਰਿਹਾ, ਕਾਲ ਪਰ ਹਰੇ ਹੋ ਗਿਆ, ਜਦੋਂ ਦੁਸ਼ਮਣ ਵੀ ਟਰੇ ਹੋ ਗਿਆ ਫਿਰ ਭਾਉ ਕਿਹੜੀ ਚੀਜ਼ ਦਾ? ਡਰ ਤਾਂ ਇਹਨਾਂ ਚੀਜ਼ਾਂ ਦਾ ਹੀ ਹੁੰਦਾ, ਦੁੱਖ ਵੀ ਇਹਨਾਂ ਚੀਜ਼ਾਂ ਦਾ ਹੀ ਹੈ। ਕਹਿਣ ਲੱਗੇ ਇਸ ਲਈ ਪ੍ਰਭ ਕਾ ਸਿਮਰਨ ਸਾਧਕ ਹੈ ਸੰਗ। ਇੱਥੇ ਹੁਣ ਆਪਣੇ ਸਾਹਮਣੇ ਆਉਣ ਵਾਲੇ ਸਮੇਂ ਅੰਦਰ ਆਪਾਂ ਬਹੁਤ ਕੁਝ ਵਿਚਾਰਨਾ ਹੈ ਸਾਧਕੀ ਹੈ, ਕਿਉਂਕਿ ਬੜੇ ਬੜੇ ਮੁਗਲਤੇ ਸਾਡੇ ਜੀਵਨ ਵਿੱਚ ਪੈ ਰਹੇ ਨੇ, ਜਿਹੜੇ ਅਸੀਂ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਤੇ ਕੇਵਲ ਪਾਠ ਕਰਕੇ ਨਹੀਂ ਕੱਢ ਰਿਹਾ, ਬਲਕਿ ਉਹਨਾਂ ਤੁਕਾਂ ਦਾ ਨਜਾਇਜ਼ ਫਾਇਦਾ ਉਠਾ ਕੇ ਕਈ ਲੋਕ ਸਾਡੇ ਰਾਹਾਂ ਵਿੱਚ ਆਪਣੇ ਆਪ ਨੂੰ ਖੜਾ ਕਰ ਬੈਠੇ ਨੇ। ਆਉਣ ਵਾਲੇ ਸਮੇਂ ਅੰਦਰ ਐਸੀਆਂ ਅਸ਼ਟਪਦੀ ਵੀ ਆਉਣੀਆਂ ਨੇ ਜਿਹਦੇ 'ਚ ਆਪਾਂ ਇਹ ਸੋਚਣਾ ਸਾਧਕੀ ਹੈ ਸੰਤ ਕੀ। ਗੁਰੂ ਕਹਿੰਦੇ ਨੇ ਜੇ ਕੋਈ ਸਾਧ ਹੈ ਤਾਂ ਉਹਨੂੰ ਪਛਾਣ, ਜੇ ਹੈ ਤਾਂ ਪ੍ਰਭੂ ਦਾ ਸਿਮਰਨ ਸਾਧਕ ਹੈ ਸੰਗ। ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਸਿਮਰਨ, ਪ੍ਰਭੂ ਦੇ ਗੁਣਾਂ ਦੀ ਵਿਚਾਰ ਜਿਹੜੀ ਹੈ ਉਹ ਤੇਰੀ ਝੋਲੀ ਪਤਾ ਹੈ ਕੀ ਪਾਏਗੀ? ਪਾਏਗੀ ਸਰਬ ਨਿਧਾਨ ਨਾਨਕ ਹਰ ਰੰਗ। ਦੁਨੀਆਂ ਦੇ ਜਿੰਨੇ ਨਿਧਾਨ ਨੇ, ਖਜ਼ਾਨੇ ਨੇ ਸੰਸਾਰ ਦੇ, ਲੋਕ ਪ੍ਰਲੋਕ ਦੇ, ਉਹ ਤੇਰੀ ਝੋਲੀ ਪੈ ਜਾਣਗੇ, ਕਿਉਂਕਿ ਤੈਨੂੰ ਜਿਉਣਾ ਆ ਜਾਏ। ਗੁਰੂ ਨੇ ਫੈਸਲਾ ਦਿੱਤਾ, ਕਹਿਣ ਲੱਗੇ
ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, 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 ਸਰਬ ਨਿਧਾਨ ਨਾਨਕ ਹਰ ਰੰਗ।
ਮਨ ਵਿੱਚ ਚਾਹੋ ਸੀ ਆਪਾਂ ਬੈਠ ਕੇ ਵਿਚਾਰੀਏ। ਜਿਉਂ ਜਿਉਂ ਬਾਣੀ ਨੂੰ ਵਿਚਾਰਾਂਗੇ, ਰੱਬ ਨੂੰ ਮੰਨ ਸਕਾਂਗੇ। ਸਮਾਂ ਤੁਹਾਡਾ ਵਾਧੂ ਨਹੀਂ ਲਿਆ ਕਰਨਾ, ਨਿਸ਼ਚਿਤ ਸਮੇਂ ਆਓ ਵੀ 5-10 ਮਿੰਟ ਪਹਿਲਾਂ ਜ਼ਰੂਰ ਚਾਹਾਂਗਾ। ਅਤੇ ਸਮਾਪਤੀ ਵੀ ਠੀਕ 8:30 ਕਰਕੇ 9 ਵਜੇ ਜਿਹੜਾ ਬਚਨ ਕੀਤਾ ਉਹ ਹੈ 9 ਵਜੇ, ਤੁਸੀਂ ਇੱਥੋਂ ਬਾਕੀ ਛੱਕ ਛਕਾ ਕੇ ਜਾ ਸਕੋ, ਸਾਰਾ ਕੁਝ ਵਿੱਚੇ ਇੰਕਲੂਡ ਕਰਕੇ, ਤਾਂ 7-9 ਦਾ ਸਮੇਂ ਨਾਲ ਆਓ, ਸਮੇਂ ਨਾਲ ਵਾਪਸ ਜਾ ਸਕੋ। ਹਾਂ, ਕੁਛ ਜਿਨ੍ਹਾਂ ਵੀਰਾਂ ਨੇ, ਕੁਛ ਨਵੇਂ ਆਏ ਨੇ ਜਿਨ੍ਹਾਂ ਨੇ ਹਜੇ ਤੱਕ ਫਾਰਮ ਨਹੀਂ ਭਰੇ, ਉਹ ਜਾਂਦੇ ਹੋਏ ਫਾਰਮ ਭਰ ਜਾਇਓ, ਸਮੇਂ ਨਾਲ ਪਹਿਲਾਂ ਆਓ। ਹਾਂ, ਇੱਕ ਬੇਨਤੀ ਹੋਰ ਵੀ ਕਰਨਾ ਚਾਹੁੰਦਾ ਜੀ, ਹੁਣ ਆਪਾਂ ਇਹ ਕਲਾਸ ਸ਼ੁਰੂ ਕੀਤੀ, ਅਜੇ ਔਕੜਾਂ ਕੁਝ ਆ ਰਹੀਆਂ ਨੇ, ਪਾਰਕਿੰਗ ਦੀ ਔਕੜ, ਅਜੇ ਹੋ ਸਕਦਾ 1-2 ਵੀਕ ਹੋਰ ਚੱਲੇ, ਟਾਈਮ ਲੱਗ ਜਾਂਦਾ ਬਣਦੇ। ਇਸੇ ਤਰ੍ਹਾਂ ਬੇਨਤੀ ਕਰਾਂਗਾ ਜਿਹੜੇ ਬੱਚੇ ਅਜੇ ਮੁੱਢਲੇ ਰੂਪ ਵਿੱਚ, ਇਹਨਾਂ ਸਟਾਫ ਜਾਂ ਵਲੰਟੀਅਰ ਅਜੇ ਪੈਦਾ ਨਹੀਂ ਹੋਏ, ਆਖਰ ਤਾਂ ਆਪਾਂ ਸੰਭਾਲਣਾ ਹੈ। ਇਸ ਲਈ ਜਿਹੜੇ ਬੱਚੇ ਫਿਜ਼ੀਕਲੀ ਸੇਵਾਵਾਂ ਕਰ ਸਕਣ, ਮੈਂ ਤਾਂ ਦੱਸ ਕੀਤੀ ਸੀ ਇੱਥੇ ਹੋਰ ਮੰਗ ਕੋਈ ਨਹੀਂ, ਫਿਜ਼ੀਕਲੀ ਜਿਹੜੇ ਸੇਵਾ ਵਿੱਚ ਹੱਥ ਵਟਾ ਸਕਦੇ ਹੋਣ ਉਹ ਆਪਣਾ ਨਾਮ ਦੇ ਜਾਣ, ਉਹ ਘੰਟਾ ਕੁ ਪਹਿਲਾਂ ਆਇਆ ਕਰਨ, ਤਾਂ ਕਿ ਥੋੜ੍ਹਾ ਥੋੜ੍ਹਾ ਇੱਥੇ ਦੀ ਸਫਾਈ ਹੈ, ਹੋਰ ਛੋਟੇ ਮੋਟੇ ਕੰਮ ਨੇ, ਨੌਜਵਾਨ ਬੱਚੇ ਆਏ ਹੋਏ ਜਿਹੜੇ ਵੀਰ ਗੱਡੀਆਂ ਲੈ ਕੇ ਆਉਂਦੇ ਨੇ, ਉਹਨਾਂ ਦੀ ਗੱਡੀਆਂ ਠੀਕ ਥਾਂ 'ਤੇ ਪਾਰਕਿੰਗ ਹੋਣ, ਉਹਨਾਂ ਨੂੰ ਡਾਇਰੈਕਸ਼ਨ ਦੇਣ ਦੀ ਲੋੜ ਹੁੰਦੀ ਹੈ, ਉਹ ਵੀ ਆਪਣਾ ਹੀ ਸਾਰਿਆਂ ਦਾ ਭਲਾ। ਜੇ ਪੜੋਸ ਵਿੱਚ, ਗੁਆਂਢ ਵਿੱਚ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ ਆਪਣੀਆਂ ਗੱਡੀਆਂ ਖੜ੍ਹੀ ਕਰ, ਉਹ ਕੱਲ੍ਹ ਨੂੰ ਸਾਡੇ ਇਸ ਕੰਮ ਵਿੱਚ ਰੁਕਾਵਟ ਖੜ੍ਹੀ ਕਰ ਸਕਦਾ, ਇਹ ਤਾਂ ਤੁਸੀਂ ਜਾਣਦੇ ਹੀ ਹੋ ਇੱਥੋਂ ਦੇ ਕਾਨੂੰਨ ਮੁਤਾਬਕ, ਵੀ ਅੱਜ ਗੁਆਂਢੀ ਸਾਨੂੰ ਆਖਣ ਵੀ ਇਹ ਨਹੀਂ ਤੁਸੀਂ ਇੱਥੇ ਕਰ ਸਕਦੇ, ਨਹੀਂ ਕਰ ਸਕਦੇ। ਇਸ ਲਈ ਇਸ ਢੰਗ ਨਾਲ ਆਪਾਂ ਸਭ ਕੁਝ ਅਪਣਾਉਣਾ ਹੈ ਕਿ ਕਿਸੇ ਦਾ ਸਾਨੂੰ ਉਲਾਂਭਾ ਨਾ ਆਵੇ, ਉਹ ਹੈ ਗੁਣ, ਬਸ ਇਹੋ ਹੀ ਗੁਣ ਹੈ। ਮਨ ਵਿੱਚ ਧਾਰਨ ਕਰਕੇ ਤੁਰਨਾ ਹੈ ਕਿ ਗੱਡੀ ਕਿੱਥੇ ਖੜੀ ਕਰਨੀ ਹੈ, ਜਿੱਥੇ ਦਾ ਅਜੇ ਕੋਸ਼ਿਸ਼ ਕਰੋ, ਬਲਕਿ ਮੈਂ ਤਾਂ ਚਾਹਾਂਗਾ ਅਜੇ ਫਿਲਹਾਲ ਜਿੰਨਾ ਚਿਰ ਆਪਣੇ ਕੋਲ ਸਾਧਨ ਨਹੀਂ, ਜਿਹੜੇ ਕੋਈ ਨੇੜੇ ਤੇੜੇ ਭੈਣ ਭਰਾ ਰਹਿੰਦੇ ਨੇ ਆਪਸ ਵਿੱਚ ਇਕੱਠੇ ਕਰ ਲਓ, ਇੱਕ ਗੱਡੀ 'ਤੇ 2 ਪਰਿਵਾਰਾਂ ਨੂੰ ਹੋਰ ਲੈ ਆਓ, ਰਸਤੇ ਵਿੱਚ 2 ਜੀਆਂ ਨੂੰ ਹੋਰ ਲੈ ਆਓ, ਇਸ ਤਰ੍ਹਾਂ ਦੀ ਆਪਸ ਵਿੱਚ ਬਣਾ ਲਓ, ਤਾਂ ਕਿ ਅਜੇ ਆਪਾਂ ਨੂੰ ਜਿਹੜੀ ਔਕੜਾਂ ਆਉਣ ਦਾ ਡਰ ਹੈ ਉਹ ਨਾ ਆਉਣ। ਸੋ ਆਪਾਂ ਸੁਖਾਲੇ ਢੰਗ ਨਾਲ ਗੁਰਮਤਿ ਬਾਣੀ ਨੂੰ ਵਿਚਾਰਨਾ ਹੈ, ਜਿੰਨੀ ਗਹਿਰਾਈ ਨਾਲ ਵਿਚਾਰਾਂਗੇ ਓਨੇ ਹੀ ਸਾਡੇ ਮੋਬਾਈਲ 'ਤੇ ਦੂਰ ਹੋ ਕੇ ਅਸੀਂ ਪ੍ਰਭੂ ਦਾ ਸੁੱਖ ਸਹਿਜ ਵਿੱਚ ਮਾਣ ਸਕਾਂਗੇ। ਮੈਨੂੰ ਤਾਂ ਇਹ ਮਹਿਸੂਸ ਹੁੰਦਾ ਕਿ ਜੇ ਅਸੀਂ ਸਮਝ ਲਈਏ, ਅਸੀਂ ਮਹਿਸੂਸ ਕਰ ਲਵਾਂਗੇ ਕਿ ਵੀ ਅਸੀਂ ਰੱਬ ਤੋਂ ਵੱਖ ਨਹੀਂ, ਕਿਸ ਰੱਬ ਨੂੰ ਅਸੀਂ ਢੂੰਡਦੇ ਫਿਰਦੇ ਰਹੇ ਹਾਂ। ਜੀਵਨ ਹੀ ਆਪਣੇ ਆਪ ਵਿੱਚ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ, ਕਿਉਂਕਿ ਗੁਣ ਪਰਮਾਤਮਾ ਹੈ। ਅਸੀਂ ਕਿਵੇਂ ਧਾਰਨ ਕਰਨੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਖਿਆਲ 'ਚ ਰੱਖਣਾ। ਜਿਹੜੇ ਬੱਚੇ ਪਹਿਲਾਂ ਆ ਸਕਦੇ ਹੋਣ ਘੰਟਾ, ਉਹ ਜ਼ਰੂਰ ਆਪਣਾ ਨਾਂ ਦੇ ਜਾਣ। ਅਸੀਂ ਇਸੇ ਲਈ 7 ਵਜੇ ਦਾ ਟਾਈਮ ਰੱਖਿਆ ਸੀ ਕਿ 5 ਵਜੇ ਅਕਸਰ ਕੰਮਾਂ ਤੋਂ ਆ ਕੇ 6 ਵਜੇ ਤੱਕ ਜੇ ਉਹ ਪਹਿਲਾਂ ਇੱਥੇ ਆ ਸਕਦੇ ਹੋਣ ਤਾਂ ਚੰਗਾ, 6:15 ਤੱਕ ਪਹੁੰਚ ਜਾਣ, ਤਾਂ ਐਸੇ ਕੋਈ ਨਾਮ ਜਿਹੜਾ ਥੋੜ੍ਹਾ ਬੜਾ ਰਲ ਮਿਲ ਕੇ ਕਰਦੇ ਰਹੀਏ ਅਤੇ ਆਸਾਨ ਹੋ ਜਾਏਗਾ। ਸਮੇਂ ਨਾਲ ਜਿਸ ਤਰ੍ਹਾਂ ਦੇ ਗੁਰੂ ਸਾਧਨ ਬਖਸ਼ੇਗਾ ਉਹ ਆਪਾਂ ਰਲ ਮਿਲ ਕਰਨੇ ਨੇ। ਜਿਹੜੀਆਂ ਲੰਗਰ ਪਾਣੀ ਜਿਸ ਤਰ੍ਹਾਂ ਦਾ ਹੋਵੇ, ਮੈਂ ਬੇਨਤੀ ਕੀਤੀ, ਕੋਈ ਅਸੀਂ ਆਪਣੇ ਵੱਲੋਂ ਕੋਈ ਐਸਾ ਇੰਤਜ਼ਾਮ ਵੱਡੇ ਨਹੀਂ ਕਰ ਸਕਦੇ। ਕੋਈ ਸੱਜਣ ਜਿਨ੍ਹਾਂ ਨੇ ਸਮਝੋ ਪਿਛਲੀ ਵਾਰ ਕੀਤਾ ਸੀ, ਉਹਨਾਂ ਨੇ ਇਸ ਵਾਰ ਵੀ ਥੋੜ੍ਹਾ ਬੜਾ ਜਲ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ। ਉਸ ਬਾਅਦ ਵਿੱਚ, ਭੋਗ ਤੋਂ ਬਾਅਦ, ਅਰਦਾਸ ਤੋਂ ਬਾਅਦ ਸਾਰਿਆਂ ਨੇ ਛੱਕ ਕੇ ਜਾਣਾ। ਜੇ ਕਿਸੇ ਹੋਰ ਨੇ ਲਿਖਣਾ ਹੋਵੇ ਤਾਂ ਅਸੀਂ ਕੋਈ ਮੰਗ ਨਹੀਂ, ਜੇ ਸਿਰਫ ਜਲ ਪਾਣੀ ਦੀ ਸੇਵਾ ਜੇ ਕਿਸੇ ਨੇ ਕਰਨੀ ਹੋਵੇ ਤਾਂ ਉਹ ਆਪ ਆਪਣੇ ਆਪ ਬਾਹਰ ਆਪਣਾ ਟੈਲੀਫੋਨ ਨੰਬਰ ਅਤੇ ਤਾਰੀਖ ਲਿਖ ਜਾਓ। ਮੈਂ ਚਾਹੁੰਦਾ ਕਿ ਇਸ ਸਥਾਨ ਨੂੰ ਆਪਾਂ ਬਿਲਕੁਲ ਇੰਨਾ ਸਿਰਫ ਗੁਰਮਤਿ ਵਿਚਾਰਨ ਦਾ ਸਥਾਨ ਬਣਾਈਏ, ਕੁਝ ਨਾ ਹੋਵੇ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾ ਚੱਕਾਂ, ਆਓ ਅਨੰਦ ਸਾਹਿਬ ਦਾ ਪਾਠ ਕਰੀਏ।